ਇਹਦੀਆਂ ਝੜੀਆਂ ਤੇ ਦਿਲ ਧੜਕੜੀਆਂ ਮਾਲਕ ਦੇ ਆਵਣ ਦੀਆਂ ਨਿਸ਼ਾਨੀਆਂ। ਰਾਬਿਆ ਬਸਰੀ ਪਾਸੋਂ ਪੁੱਛਿਆ ਗਿਆ, ਤੂੰ ਨਵਾਜ਼ ਕਦ ਪੜ੍ਹਦੀ ਹੈ? ਰੱਬ ਦੇ ਆ ਜਾਣ ਤੋਂ ਮਗਰੋਂ ਜਾਂ ਉਸਦੇ ਆਵਣ ਤੋਂ ਪਹਿਲਾਂ? ਕਹਿਣ ਲੱਗੀ, ਪਹਿਲਾਂ ਰੱਬ ਆਉਂਦਾ ਹੈ ਤਾਂ ਮੈਂ ਨਵਾਜ਼ ਪੜ੍ਹਦੀ ਹਾਂ। ਲੋਕਾਂ ਨੇ ਪੁੱਛਿਆ, ਤੈਨੂੰ ਰੱਬ ਦੇ ਆ ਜਾਣ ਦਾ ਕਿਵੇਂ ਪਤਾ ਲੱਗਦਾ ਹੈ? ਫਰਮਾਇਆ ਕਿ ਜਦ ਉਸਦੀ ਯਾਦ ਦੀਆਂ ਤਾਂਘਾਂ ਵਿੱਚ ਬੇਹਵਲਤਾ ਤੇ ਬੇ ਇਖਤਿਆਰੀ ਪੈਦਾ ਹੋ ਜਾਂਦੀ ਹੈ ਤਾਂ ਹੰਝੂ ਆਪਣੇ ਆਪ ਚੱਲਦੇ ਹਨ। ਇਸ ਹਾਲਤ ਦੇ ਪੈਦਾ ਕਰਨ ਵਾਲਾ ਉਹ ਆਪ ਹੁੰਦਾ ਹੈ, ਜਿਸ ਕਰਕੇ ਉਹ ਮੇਰੀ ਰੂਹ ਨੂੰ ਕੁਸਕਾਂ ਮਾਰਦਾ ਹੈ ਤੇ ਖਿੱਚਾਂ ਧੂਹਾਂ ਪਾਉਂਦਾ ਹੈ। ਇਹ ਸਭ ਉਸਦੇ ਆਵਣ ਦੀਆਂ ਨਿਸ਼ਾਨੀਆਂ ਹਨ। ਤਦ ਮੈਂ ਉਸਦੀ ਨਵਾਜ਼ ਪੜ੍ਹਦੀ ਹਾਂ। ਸੱਚੀ ਨਵਾਜ਼ ਇਹੋ ਹੀ ਹੈ ਕਿ ਰੂਹ ਉਸਦੀ ਯਾਦ ਦੀ ਮਸਤੀ ਵਿੱਚ ਝੂਮ ਉੱਠੇ। ਐਸੀ ਇੱਕ ਮਾਲਾ ਫੇਰੀ ਹੋਈ ਇੱਕੋ ਦਮ ਵਿੱਚ ਹਜ਼ਾਰਾਂ ਮਾਲਾਂ ਦਾ ਅਸਰ ਰੱਖਦੀ ਹੈ। ਇਹ ਮਾਲਾ ਦਿਲੀ ਸੋਝ ਗੁਦਾਜ ਨਾਲ ਫੇਰੀ ਜਾਂਦੀ ਹੈ। ਇੱਕੋ ਵਾਰੀ ਪ੍ਰੀਤਮ ਦਾ ਨਾਮ ਲਵੋ, ਐਸੇ ਦਿਲੀ ਪਿਆਰ ਨੂੰ ਜੋ ਲੂਣ ਲੂਣ ਦੀ ਜ਼ਬਾਨ ਬੋਲ ਉੱਠੇ। ਜੋ ਕੁਛ ਨਿਕਲੇ ਜਿਗਰ ਤੋਂ ਨਿਕਲੇ, ਤਨ ਬਦਨ ਦੀ ਸੁਧ ਨਾ ਰਹੇ। ਪ੍ਰੀਤਮ ਦੇ ਮਸਤਾਨਾ ਬਾਰ ਸਜਦੇ ਸੱਚੀ ਨਵਾਜ਼ ਹੈ ਤੇ ਦਿਲੀ ਦਰਦ ਭਰੇ ਸੋਝ ਗੁਦਾਜ ਆਸ਼ਕਾਂ ਦਾ ਸੱਚਾ ਕੁਰਾਨ ਹੈ। ਜੋ ਉਹ ਪੜ੍ਹਦੇ ਹਨ ਉਹ ਮਸਤੀ ਵਿੱਚ ਨੈਣ ਸ਼ਹਿਬਰ ਲਾਈ ਰੱਖਦੇ ਹਨ। ਤਦ ਬਦਨ ਦੀ ਸੁਧ ਨਹੀਂ ਰਹਿੰਦੀ। ਬਿਰਹ ਵਿੱਚ ਇਨਸਾਨ ਆਪਣੇ ਅੰਦਰ ਦੱਬੇ ਹੋਏ ਕੋ ਸੰਸਕਾਰਾਂ ਨੂੰ ਗਰਮ ਗਰਮ ਹੰਝੂਆਂ ਦੇ ਪਾਣੀ ਨਾਲ ਧੋਈ ਜਾਂਦਾ ਹੈ ਤੇ ਮਾਲਕ ਦੀ ਯਾਦ ਉਸ ਦੀ ਥਾਂ ਆ ਵਸਦੀ ਹੈ। ਧੋਬੀ ਧੋਵੈ ਬਿਰਹ ਬਿਰਾਤਾ, ਹਰ ਚਰਨ ਮੇਰਾ ਮਨ ਰਾਤਾ। ਬਸੰਤ ਨਾਮ ਦੇ 1196। ਬਾਬਾ ਆਇਆ ਸਿੰਘ ਜੀ ਨੇ ਸੰਤ ਜਵਾਲਾ ਸਿੰਘ ਜੀ ਦੇ ਸਰੀਰ ਕ੍ਰਿਸ਼ ਹੋਣ ਦਾ ਕਾਰਨ ਪੁੱਛਿਆ। ਦੱਸਿਆ ਕਿ ਮੈਂ ਹੱਠ ਯੋਗ ਸਾਧਨ ਕਰਦਾ ਰਿਹਾ ਹਾਂ। ਮਹਾਂਪੁਰਸ਼ਾਂ ਪੁੱਛਣ ਤੇ ਸਾਰੇ ਅੰਗ ਦੱਸੇ, ਜਮ, ਨਿਯਮ, ਆਸਣ, ਪ੍ਰਾਣਾਯਾਮ, ਪ੍ਰਤਿਆ ਆਹਾਰ, ਧਾਰਨਾ, ਧਿਆਨ, ਸਮਾਧੀ, ਇਹ ਯੋਗ ਦੇ 8 ਅੰਗ ਹਨ। ਇਹਨਾਂ ਨੂੰ ਸਿੱਧ ਕਰਨ ਲਈ ਹੋਰ ਸਾਧਨ ਵੀ ਹਨ। ਧੋਤੀ, ਨੇਤੀ, ਨਿਓਲੀ, ਵਸਤੀ, ਤ੍ਰਾਟਕ, ਪਸਰਾ, ਕੁੰਡਲਨੀ, ਭਾਠੀ, ਉਪਰੰਤ ਨਾਮ, ਧਿਆਨ, ਗਿਆਨ, ਨਿਰਮਲ, ਜੁਗਤੀ, ਨਿਰਵੈਰ, ਕੀਰਤਨ, ਚੱਕਰ ਆਦਿਕ ਬੇਅੰਤ ਪ੍ਰਕਾਰ ਦੀ ਕਿਰਿਆ ਹੈ। ਬਾਬਾ ਆਇਆ ਸਿੰਘ ਜੀ ਨੇ ਹੱਠ ਯੋਗ ਛਡਾ ਕੇ ਸਹਿਜ ਯੋਗ ਦਾ ਉਪਦੇਸ਼ ਦਿੱਤਾ। ਸੋ ਇਸ ਪ੍ਰਕਾਰ ਹੈ, ਭਗਤੀ ਯੋਗ ਦੇ ਵੀ 8 ਅੰਗ ਹਨ। ਨੰਬਰ 1, ਜਮ, ਮਨ ਨੂੰ ਨੀਵਾਂ ਰੱਖਣਾ, ਕਦੇ ਗੁਣਾਂ ਦਾ ਹੰਕਾਰ ਨਾ ਕਰਨਾ। ਨੰਬਰ 2, ਨੇਮ, ਰੋਜ਼ ਕਥਾ ਕੀਰਤਨ ਸੁਣਨਾ, ਬਾਣੀ ਪੜ੍ਹਨੀ, ਨਾਮ ਅਭਿਆਸ ਕਰਨਾ। ਨੰਬਰ 3, ਅਕਾਂਤ ਦੇਸ਼, ਸਰਬੱਤ ਵਿੱਚ ਵਾਹਿਗੁਰੂ ਨੂੰ ਵੇਖਦਿਆਂ ਹੋਇਆਂ ਉਸ ਦੀ ਹੋਂਦ ਨੂੰ ਮੰਨਣਾ ਅਤੇ ਮਨ ਨੂੰ ਇਕਾਗਰ ਕਰਨਾ ਹੀ ਅਕਾਂਤ ਹੈ। ਨੰਬਰ 4, ਆਸਣ, ਅਕਾਲ ਪੁਰਖ ਵਿੱਚ ਬਿਰਤੀ ਟਿਕਾ ਕੇ ਨਿਰਲੇਪ ਰਹਿਣਾ ਔਰ ਉਸ ਵਿੱਚ ਇਸਤਤ ਹੋਣਾ, ਮਨ ਨੂੰ ਨਿਸ਼ਚਲ ਕਰਨਾ। ਨੰਬਰ 5, ਪ੍ਰਾਣਾਯਾਮ, ਗੁਰਾਂ ਦੇ ਬਚਨਾਂ ਨੂੰ ਸੁਣ ਕੇ ਧਾਰਨਾ ਪੂਰਕ ਹੈ। ਗੁਰਾਂ ਦੇ ਬਚਨਾਂ ਨੂੰ ਮੰਨਣਾ, ਗ੍ਰਹਿਣ ਕਰਨਾ, ਉਹਨਾਂ ਅਨੁਸਾਰ ਜੀਵਨ ਬਣਾਉਣਾ ਕੁੰਭਕ ਹੈ। ਬਚਨਾਂ ਤੇ ਖਲੋਣਾ ਹੀ ਕੁੰਭਕ ਹੈ। ਅਸ਼ੁਭ ਔਗੁਣਾਂ ਨੂੰ ਤਿਆਗਣਾ ਰੇਚਕ ਹੈ। ਨੰਬਰ 6, ਧਿਆਨ, ਸੰਕਲਪਾਂ ਤੋਂ ਰਹਿਤ ਹੋ ਕੇ ਸ਼ਬਦ ਦੇ ਅਰਥ ਵਿੱਚ ਜੁੜਨਾ ਹੀ ਧਿਆਨ ਹੈ। ਧਾਰਨਾ, ਗੁਰੂ ਸ਼ਬਦ ਨਾਲ ਮਨ ਨੂੰ ਰੋਕਣਾ, ਜਦੋਂ ਮਨ ਪਰਪੱਕ ਹੋ ਜਾਵੇ ਉਸ ਨੂੰ ਧਾਰਨਾ ਬਿਰਤੀ ਕਹਿੰਦੇ ਹਨ। ਸਮਾਧੀ, ਜਦੋਂ ਨਾਮ ਦਾ ਅਭਿਆਸ ਕਰਦਿਆਂ ਫੁਰਤਾ ਪ੍ਰਾਪਤ ਹੋ ਜਾਵੇ, ਮਨ ਨਾਮ ਨਾਮੀ ਵਿੱਚ ਲੀਨ ਹੋ ਜਾਏ, ਉਸ ਅਵਸਥਾ ਨੂੰ ਸਮਾਧੀ ਕਥਨ ਕਰਦੇ ਹਨ। ਇਸ ਤਰ੍ਹਾਂ ਮਹਾਰਾਜ ਜੀ ਨੇ ਭਗਤੀ ਯੋਗ, ਸਹਿਜ ਯੋਗ, ਗੁਰਮਤਿ ਯੋਗ ਦਾ ਸਖੈਣ ਹੀ ਵਿਚਾਰ ਬਖਸ਼ਿਸ਼ ਕੀਤਾ ਅਤੇ ਇਸ ਤਰ੍ਹਾਂ ਇਹਨਾਂ ਗੁਣਾਂ ਵਿੱਚ ਵਰਤਦਿਆਂ ਨਾਮ ਅਭਿਆਸ ਕਰਨ ਦੀ ਆਗਿਆ ਬਖਸ਼ਿਸ਼ ਕੀਤੀ। ਬਾਰ ਬਾਰਵੀਂ ਪੌੜੀ ਦੂਜੀ, ਕੁਰਬਾਣੀ ਤਿੰਨਾਂ ਗੁਰਸਿੱਖਾਂ ਪਿਛਲ ਰਾਤੀ ਉੱਠ ਬਹੰਦੇ। ਕੁਰਬਾਣੀ ਤਿੰਨਾਂ ਗੁਰਸਿੱਖਾਂ ਅੰਮ੍ਰਿਤ ਵੇਲੇ ਸਰ ਨਾ ਬਹੰਦੇ। ਕੁਰਬਾਣੀ ਤਿੰਨਾਂ ਗੁਰਸਿੱਖਾਂ ਹੋਏ ਇੱਕ ਮਨ ਗੁਰਜਾਪ ਜਪੰਦੇ। ਕੁਰਬਾਣੀ ਤਿੰਨਾਂ ਗੁਰਸਿੱਖਾਂ ਸਾਧ ਸੰਗਤ ਚੱਲ ਜਾਏ ਜੁੜਨ ਦੇ। ਕੁਰਬਾਣੀ ਤਿੰਨਾਂ ਗੁਰਸਿੱਖਾਂ ਗੁਰਬਾਣੀ ਨਿਤ ਗਾਏ ਸੁਣਨ ਦੇ। ਕੁਰਬਾਣੀ ਤਿੰਨਾਂ ਗੁਰਸਿੱਖਾਂ ਮਨ ਮੇਲੀ ਕਰ ਮੇਲ ਮਿਲਣ ਦੇ। ਕੁਰਬਾਣੀ ਤਿੰਨਾਂ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰਨ ਦੇ। ਗੁਰਸੇਵਾ ਫਲ ਸੁਫਲ ਫਲਨ ਦੇ। ਭਾਈ ਗੁਰਦਾਸ ਜੀ ਦੇ ਬਚਨਾਂ ਅਨੁਸਾਰ ਸੇਵਾ ਸਿਮਰਨ ਸਤਸੰਗ ਕਰਦਿਆਂ ਸਮੇਂ ਨੂੰ ਸਫਲ ਬਣਾਇਆ ਔਰ ਮਹਾਂਪੁਰਸ਼ਾਂ ਦੀਆਂ ਬੇਅੰਤ ਅਸੀਸਾਂ ਪ੍ਰਾਪਤ ਕੀਤੀਆਂ। ਸੰਪਰਦਾਇ ਅੰਤਰੀਵੀ ਵਿਚਾਰ, ਰਾਮਕਲੀ ਬਾਣੀ ਬੇਣੀ ਜੀਓ ਕੀ, ਇੱਕ ਓਂਕਾਰ ਸਤਿਗੁਰ ਪ੍ਰਸਾਦ ਉਥਾਨਕਾ। ਭਗਤ ਬੇਣੀ ਜੀ ਪਾਸ ਬੇਨਤੀ ਕੀਤੀ ਕਿ ਪਰਮੇਸ਼ਰ ਦੀ ਪ੍ਰਾਪਤੀ ਦਾ ਰਸਤਾ ਕਿਹੜਾ ਹੈ? ਉੱਤਰ, ਉਸ ਦੀ ਪ੍ਰਾਪਤੀ ਦੇ ਦੋ ਰਸਤੇ ਹਨ, ਇੱਕ ਹੱਠ ਯੋਗ, ਦੂਸਰਾ ਭਗਤੀ ਜੋਰ। ਫਿਰ ਸੇਵਕ ਨੇ ਬੇਨਤੀ ਕੀਤੀ ਕਿ ਦੇਵ ਸਥਾਨੈ ਕਿਆ ਨਿਸ਼ਾਨੀ, ਦੇਵ ਸਥਾਨੈ ਦਸਮ ਦੁਆਰ ਦੀ ਕੀ ਨਿਸ਼ਾਨੀ ਹੈ? ਉੱਤਰ, ਤੈ ਬਾਜੇ ਸ਼ਬਦ ਅਨਾਹਦ ਬਾਣੀ, ਤਹ ਤੋਂ ਭਾਵ ਤਿਸ ਦਸਮ ਦੁਆਰ ਵਿੱਚ ਅਨਾਹਦ ਇੱਕ ਰਸ ਬਾਜੇ ਸ਼ਬਦ, ਤਤ ਤੰਤੀ ਆਦਿਕ ਬਾਜੇ ਵੱਜ ਰਹੇ ਹਨ। ਇਹ ਉੱਥੋਂ ਦੀ ਬਾਣੀ ਖੇ ਹੈ। ਵਾ ਆਮ ਬੇਦ ਬਾਣੀ ਇਸ ਨੂੰ ਕਥਨ ਕਰਦੀ ਹੈ। ਹੁਣ ਆਦ ਤੋਂ ਅਰਥ ਸ਼ੁਰੂ ਕਰਨਾ ਹੈ। ਇੜਾ ਪਿੰਗਲਾ ਔਰ ਸੁਖਮਨਾ ਤੀਨ ਬਸ ਹੈ ਇੱਕ ਅਠਾਈ। ਇੜਾ ਸੱਜੀ ਸੁਰ, ਪਿੰਗਲਾ ਖੱਬੀ ਸੁਰ। ਸੱਜੀ ਸੁਰ ਚੰਦਰਮਾ ਦੀ, ਸੱਜੀ ਸੁਰ ਖੱਬੀ ਸੁਰ, ਸੱਜੀ ਸੁਰ ਪਿੰਗਲਾ ਖੱਬੀ ਸੁਰ, ਸੱਜੀ ਸੁਰ ਚੰਦਰਮਾ ਦੀ, ਸੱਜੀ ਸੁਰ ਸੂਰਜ ਦੀ, ਸੁਖਮਨਾ ਸਮ ਸੁਰ। ਇਹ ਤਿੰਨੇ ਸੁਰਾਂ ਇੱਕ ਦਸਮ ਦਵਾਰ ਰੂਪੀ ਅਠਾਈ ਜਗ੍ਹਾ ਵਿੱਚ ਵਸ ਰਹੀਆਂ ਹਨ। ਤਿੰਨੇ ਸੁਰਾਂ ਗੰਗਾ ਜਮਨਾ ਸੁਰਸਤੀ ਰੂਪ ਹਨ। ਬੇਣੀ ਸੰਗਮ ਤੈ ਪਰਾਗ, ਮਨ ਮਜਨ ਕਰੇ ਤਥਾਈ। ਇੜਾ ਪਿੰਗਲਾ ਔਰ ਸੁਖਮਨਾ, ਇੜਾ ਖੱਬੀ ਸੁਰ ਔਰ ਪਿੰਗਲਾ ਸੱਜੀ ਸੁਰ ਔਰ ਸੁਖਮਨਾ ਤ੍ਰਿਪਤੀ ਦੇ ਮੱਧ ਦਾ ਸਥਾਨ, ਜਿਹਨੂੰ ਸਮ ਸੁਰ ਵੀ ਕਥਨ ਕਰਦੇ ਹਨ। ਦਸਮ ਦਵਾਰ ਰੂਪੀ ਅਠਾਈ ਜਗ੍ਹਾ ਵਿੱਚ ਵਸ ਰਹੀਆਂ ਹਨ, ਪਰ ਤਿੰਨੇ ਸੁਰਾਂ ਗੰਗਾ ਜਮਨਾ ਸੁਰਸਤੀ ਰੂਪ ਹਨ। ਬੇਣੀ ਸੰਗਮ ਤੈ ਪਰਾਗ, ਮਨ ਮਜਨ ਕਰੇ ਤਥਾਈ। ਜਿੱਥੇ ਗੰਗਾ ਜਮਨਾ ਸੁਰਸਤੀ ਰੂਪ ਜੋ ਤਿੰਨ ਸੁਰਾਂ ਹਨ, ਇੜਾ ਪਿੰਗਲਾ ਸੁਖਮਨਾ, ਇਹਨਾਂ ਦਾ ਮੇਲ ਦਸਮ ਦਵਾਰ ਵਿੱਚ ਹੁੰਦਾ ਹੈ। ਇਸ ਕਰਕੇ ਦਸਮ ਦਵਾਰ ਹੀ ਇੱਕ ਪ੍ਰਯਾਗਰਾਜ ਤੀਰਥ ਹੈ, ਜੋ ਜੋਗਾਨੰਦ ਰੂਪੀ ਅੰਮ੍ਰਿਤ ਨਾਲ ਪੂਰਨ ਹੈ। ਮਨ ਮਜਨ ਕਰੇ ਤਥਾਹੀ, ਇਸ ਦਸਮ ਦਵਾਰ ਰੂਪੀ ਪ੍ਰਯਾਗਰਾਜ ਤੀਰਥ ਪਰ ਜੋਗਾਨੰਦ ਰੂਪੀ ਅੰਮ੍ਰਿਤ ਵਿੱਚ ਮਨ ਕਰਕੇ ਮਜਨ ਇਸ਼ਨਾਨ ਕਰੇ। ਸੰਤ ਹੋ ਤਾਂ ਨਿਰੰਜਨ ਰਾਮ ਹੈ, ਗੁਰਗਮ ਜੀਨੇ ਬਿਰਲਾ ਕੋਏ। ਇਹ ਸੰਤ ਜੀ, ਤਿਸ ਦਸਮ ਦਵਾਰ ਵਿੱਚ ਨਿਰੰਜਨ ਰਾਮ ਇਸਤਤ ਹੈ, ਪਰ ਗਿਆਨ ਗਮ ਗੁਰਾਂ ਦੁਆਰੇ ਕੋਈ ਬਿਰਲਾ ਹੀ ਉਸ ਨੂੰ ਚੀਨੇ ਜਾਣਦਾ ਹੈ। ਤਾਂ ਨਿਰੰਜਨ ਰਮਈਆ ਹੋਏ, ਰਹਾਓ ਤਿਸ ਦਸਮ ਦਵਾਰ ਵਿੱਚ ਪਹੁੰਚਣ ਵਾਲਾ ਪੁਰਖ ਨਿਰੰਜਨ ਰਮਈਆ ਦਾ ਰੂਪ ਹੀ ਹੁੰਦਾ ਹੈ। ਦੇਵ ਸਥਾਨੇ ਕਿਆ ਨਿਸਾਣੀ, ਤਹਿ ਬਾਜੇ ਸ਼ਬਦ ਅਨਾਹਦ ਬਾਣੀ। ਇਹਨਾਂ ਤੁਕਾਂ ਦਾ ਅਰਥ ਹੋ ਚੁੱਕਿਆ ਹੈ। ਤੈ ਚੰਦ ਨਾ ਸੂਰਜ, ਪੌਣ ਨਾ ਪਾਣੀ, ਸਾਖੀ ਜਾਗੀ ਗੁਰਮੁਖ ਜਾਣੀ। ਤਿਸ ਦਸਮ ਦਵਾਰ ਵਿੱਚ ਸੂਰਜ ਚੰਦਰਮਾ ਦੀ ਕਲਪਨਾ ਨਹੀਂ ਅਤੇ ਪੌਣ ਪਾਣੀ ਦੀ ਕਲਪਨਾ ਵੀ ਨਹੀਂ ਹੈ। ਮੁੱਖ ਗੁਰਾਂ ਦੀ ਸਾਖੀ ਸਿੱਖਿਆ ਦੁਆਰਾ ਜਿਨ੍ਹਾਂ ਦੀ ਬਿਰਤੀ ਜਾਗੀ ਹੈ, ਉਹਨਾਂ ਨੇ ਦਸਮ ਦਵਾਰ ਦੀ ਜਾਗੀ ਜਗ੍ਹਾ ਜਾਣੀ ਹੈ। ਉਪਜੈ ਗਿਆਨ ਦੁਰਮਤ ਛੀਜੈ, ਅੰਮ੍ਰਿਤ ਰਸ ਗਗਨਾਂਤਰ ਭੀਜੈ। ਦਸਮ ਦਵਾਰ ਵਿੱਚ ਸਵਾਸਾਂ ਦੇ ਚੜ੍ਹਾਉਣ ਦਾ ਗਿਆਨ ਉਤਪੰਨ ਹੋਣ ਨਾਲ ਦੁਰਮਤ ਖੋਟੀ ਬੁੱਧੀ ਛੀਜੈ ਨਾਸ ਹੋ ਜਾਂਦੀ ਹੈ ਤੇ ਗਗਨਾਂਤਰ ਗਗਨ ਅੰਤਰ ਦਸਮ ਦਵਾਰ ਵਿੱਚ ਜੋਗਾਨੰਦ ਰੂਪੀ ਅੰਮ੍ਰਿਤ ਰਸ ਹੈ, ਉਸ ਦੇ ਲੈਣ ਵਿੱਚ ਭਿੱਜ ਜਾਂਦਾ ਹੈ। ਇਸ ਕਲਾ ਜੋ ਜਾਣੈ ਭਿਓ ਭੇਟੇ ਤਾਸ ਪਰਮ ਗੁਰਦੇਵ। ਜੋ ਪੁਰਸ਼ ਇਸ ਹੱਠ ਯੋਗ ਕਲਾ ਜੁਗਤੀ ਦਾ ਭੇਦ ਜਾਣਦਾ ਹੈ, ਇਸ ਨੂੰ ਪਰਮ ਉਤਕ੍ਰਿਸ਼ਟ ਵੱਡਾ ਗੁਰਦੇਵ ਪੂਜ ਪ੍ਰਕਾਸ਼ ਰੂਪ ਪਰਮਾਤਮਾ ਭੇਟਾ ਮਿਲਦਾ ਹੈ। ਦਸਮ ਦੁਆਰਾ ਅਗਮ ਪਾਰਾ ਪਰਮ ਪੁਰਖ ਕੀ ਘਾਟੀ। ਅਗਮ ਪਾਰਾ ਖੌਫ ਤੋਂ ਰਹਿਤ ਬੇਅੰਤ ਗੁਣਾ ਵਾਲਾ ਜੋ ਪਰਮ ਪੁਰਖ ਪਰਮਾਤਮਾ ਹੈ, ਇਸ ਦੇ ਰਹਿਣੇ ਦੀ ਘਾਟੀ ਜਗ੍ਹਾ ਦਸਮ ਦੁਆਰ ਹੈ। ਉੱਪਰ ਹਾਟ, ਹਾਟ ਪਰ ਆਲਾ, ਆਲੇ ਪੀਤਰ ਥਾਤੀ। ਸਾਰੀਆਂ ਜੂਨਾਂ ਤੋਂ ਉੱਪਰ ਹਾਟ, ਮਨੁੱਖ ਦੇ ਰੂਪੀ ਹੱਟ ਦੇ ਉੱਪਰ ਆਲਾ ਦਸਮ ਦਵਾਰ। ਉਸ ਦਸਮ ਦਵਾਰ ਰੂਪੀ ਆਲੇ ਵਿੱਚ ਜੋਗਾਨੰਦ ਰੂਪੀ ਥਾਤੀ ਥੈਲੀ ਹੈ। ਜਾਗਤ ਰਹੇ ਸੋ ਕਬ ਹੋਣਾ ਸੋਵੈ, ਤੀਨ ਤਲੋਕ ਸਮਾਧ ਪਲੋਵੈ। ਜੋ ਪੁਰਖ ਜੋਗਾ ਅਭਿਆਸ ਵਿੱਚ ਸਾਵਧਾਨ ਜਾਗਦਾ ਰਹਿੰਦਾ ਹੈ, ਉਹ ਕਦੇ ਵੀ ਸੁਣਦਾ ਨਹੀਂ ਅਤੇ ਤਲੋਕ ਤਿੰਨ ਲੋਕ ਰੂਪੀ ਸੰਸਾਰ ਵਿੱਚ ਇੜਾ ਪਿੰਗਲਾ ਸੁਖਮਨਾ ਤਿੰਨਾਂ ਸੁਰਾਂ ਦੁਆਰੇ ਪ੍ਰਾਣਾਂ ਦੇ ਚਾੜਨ ਉਤਾਰਨ ਠਹਿਰਾਵਨ ਦੀ ਕਿਰਿਆ ਨੂੰ ਸਮਾਧੀ ਵਿੱਚ ਇਸਤ ਹੋ ਕੇ ਪਲੋਵੈ ਅਭਾਵ ਕਰਦਾ ਹੈ। ਅਥਵਾ ਤਿੰਨਾਂ ਸੁਰਾਂ ਜੋ ਇੜਾ ਪਿੰਗਲਾ ਸੁਖਮਨਾ ਤੇ ਤਿੰਨਾਂ ਦਾ ਜੋ ਲੋਕ ਦੇਖਣਾ ਹੈ, ਉਸ ਨੂੰ ਸਮਾਧੀ ਵਿੱਚ ਇਸਤ ਹੋ ਕੇ ਪਲੋਵੈ ਅਭਾਵ ਕਰ ਦਿੰਦਾ ਹੈ। ਬੀਜ ਮੰਤਰ ਲੈ ਹਿਰਦੈ ਰਹਿ, ਮਨੁਆ ਉਲਟ ਸੁਣ ਮੈਂ ਗਹਿ। ਸਭ ਮੰਤਰਾਂ ਦਾ ਬੀਜ ਕਾਰਨ ਰੂਪ ਮੰਤਰ ਜੋ ਓਂਗ ਸੁਹੰਗ ਹੈ, ਉਸ ਨੂੰ ਹਿਰਦੇ ਵਿੱਚ ਲੈ ਕੇ ਇਸਤ ਰਹਿੰਦਾ ਹੈ। ਸੰਸਾਰ ਵੱਲੋਂ ਮਨ ਨੂੰ ਉਲਟਾ ਕੇ ਸੁਣ ਅਫੁਰ ਦਸਮ ਦੁਆਰ ਵਿੱਚ ਗਹਿ ਗੁੰਥਨ ਭਾਵ ਤਦਾਕਾਰ ਕਰਦਾ ਹੈ। ਜਾਗਤ ਰਹਿ ਨਾ ਅਲੀਆ ਭਾਖੈ, ਪੰਚੋ ਇੰਦਰੀ ਬਸ ਕਰ ਰੱਖੈ। ਜੋ ਹੱਠ ਯੋਗ ਦੀ ਕਿਰਿਆ ਵਿੱਚ ਜਾਗਦਾ ਰਹਿੰਦਾ ਹੈ, ਉਹ ਪਦਾਰਥਾਂ ਦੀ ਪ੍ਰਾਪਤੀ ਵਾਸਤੇ ਕਦੇ ਵੀ ਅਲੀਆ ਝੂਠ ਨਾ ਭਾਖੈ ਨਹੀਂ ਬੋਲਦਾ ਹੈ। ਪੰਜ ਗਿਆਨ ਇੰਦਰੀਆਂ ਨੂੰ ਆਪੋ ਆਪਣੇ ਵਿਸ਼ਿਆਂ ਵੱਲੋਂ ਬਸ਼ੀਕਾਰ ਕਰਕੇ ਰੱਖਦਾ ਹੈ। ਗੁਰ ਕੀ ਸਾਖੀ ਰੱਖੈ ਚੀਤ, ਗੁਰਾਂ ਦੀ ਕਹੀ ਹੋਈ ਸਾਖੀ ਸਿੱਖਿਆ ਨੂੰ ਚਿੱਤ ਵਿੱਚ ਯਾਦ ਰੱਖਦਾ ਹੈ ਅਤੇ ਮਨ ਤਨ ਅਰਪੈ ਕ੍ਰਿਸ਼ਨ ਪ੍ਰੀਤ, ਆਪਣੇ ਮਨ ਤਨ ਨੂੰ ਕ੍ਰਿਸ਼ਨ ਪਰਮਾਤਮਾ ਦੀ ਪ੍ਰੀਤੀ ਵਿੱਚ ਅਰਪਣ ਕਰਦਾ ਹੈ। ਕਰਨ ਕਰ ਪੱਲਵ ਸਾਖਾ ਵਿਚਾਰੇ, ਆਪਣਾ ਜਨਮ ਨਾ ਜੂਐ ਹਾਰੇ। ਫਿਰ ਦਸਮ ਦੁਆਰ ਰੂਪੀ ਕਬਲ ਫੁੱਲ ਦੇ ਮਾਸ ਦੀਆਂ ਬੋਟੀਆਂ ਰੂਪੀ ਪੱਲਵ ਪੱਤਿਆਂ ਦਾ ਅਤੇ ਨਾੜੀਆਂ ਰੂਪੀ ਸ਼ਾਖਾਂ ਟਾਹਣੀਆਂ ਦਾ ਵਿਚਾਰ ਕਰਦਾ ਹੈ। ਉਹ ਆਪਣੇ ਮਨੁੱਖਾ ਜਨਮ ਨੂੰ ਸੰਸਾਰ ਜੂਏ ਵਿੱਚ ਹਾਰਦਾ ਨਹੀਂ। ਅਸੁਰ ਨਦੀ ਕਾ ਬੰਧ ਹੈ ਮੂਲ, ਪੱਛਮ ਫੇਰ ਚੜਾਵੈ ਸੂਰ। ਅਸੁਰ ਨਦੀ ਅਪਾਨ ਬਾਜੂ ਦੀ ਧਾਰਾ ਦਾ ਸਥਾਨ, ਜੋ ਮੂਲਾ ਚੱਕਰ ਹੈ ਗੁਦਾ ਵਿੱਚ, ਉਸ ਨੂੰ ਖੱਬੇ ਪੈਰ ਦੀ ਅੱਡੀ ਦੇ ਕੇ ਜੋ ਪੁਰਸ਼ ਬੰਧੈ ਰੋਕਦਾ ਹੈ, ਅਤੇ ਪੱਛਮ ਪਿੱਠ ਪਿੱਛੇ ਦੀ ਪ੍ਰੀਤਤ ਨਾਮੇ ਨਾੜੀ ਹੈ, ਤਿਸ ਰਸਤੇ ਪ੍ਰਾਣਾ ਨੂੰ ਫੇਰ ਕੇ ਸੂਰਜ ਸੁਰ ਦੁਆਰਾ ਦਸਮ ਦੁਆਰ ਵਿੱਚ ਚੜਾਉਂਦਾ ਹੈ, ਤੇ ਅਜਾਰ ਜਰੈ ਸੋ ਨਿਜ ਹਰ ਚਰੈ ਜਗਨਨਾਥ ਚੋਂ ਗੋਸ਼ਟ ਕਰੈ। ਅਜਾਰ ਪ੍ਰਾਣਾ ਨੂੰ ਚੰਗੀ ਤਰ੍ਹਾਂ ਦਸਮ ਦੁਆਰ ਵਿੱਚ ਜਰੈ ਜੜਦਾ ਹੈ, ਭਾਵ ਚਾੜਦਾ ਹੈ, ਸੋ ਨਿਜਰ ਉਸ ਨੂੰ ਇਕ ਰਸ ਜੋਗਾਨੰਦ ਰੂਪੀ ਅੰਮ੍ਰਿਤ ਝੜਦਾ ਹੈ, ਅਤੇ ਉਹ ਪੁਰਸ਼ ਸਾਰੇ ਜਗਤ ਦੇ ਮਾਲਕ ਪਰਮਾਤਮਾ ਨਾਲ ਗੋਸ਼ਟ ਚਰਚਾ ਭਾਵ ਬਚਨ ਵਿਲਾਸ ਕਰਦਾ ਹੈ। ਜਗਨਨਾਥ ਸਿੰਘ ਗੋਸ਼ਟ ਕਰੈ ਅਜਾਰ ਪ੍ਰਾਣਾ ਨੂੰ ਚੰਗੀ ਤਰ੍ਹਾਂ ਦਸਮ ਦੁਆਰ ਵਿੱਚ ਜਰੈ ਜੜਦਾ ਹੈ, ਭਾਵ ਚਾੜਦਾ ਹੈ, ਸੋ ਨਿਜਰ ਉਸ ਨੂੰ ਇਕ ਰਸ ਜੋਗਾਨੰਦ ਰੂਪੀ ਅੰਮ੍ਰਿਤ ਝੜਦਾ ਹੈ, ਅਤੇ ਉਹ ਪੁਰਸ਼ ਸਾਰੇ ਜਗਤ ਦੇ ਮਾਲਕ ਪਰਮਾਤਮਾ ਨਾਲ ਗੋਸ਼ਟ ਚਰਚਾ ਬਚਨ ਵਿਲਾਸ ਕਰਦਾ ਹੈ। ਚੌਮੁਖ ਦੀਵਾ ਜੋਤ ਅਪਾਰ ਪੱਲੂ ਅਨੰਤ ਮੂਲ ਵਿਚਕਾਰ, ਜੋਤੀ ਪਰਮਾਤਮਾ ਦੀ ਪ੍ਰਾਪਤੀ ਦਾ ਦਸਮ ਦੁਆਰ ਇੱਕ ਚੌਮੁਖੀਆ ਦੀਵਾ ਹੈ। ਮਾਸ ਦੀਆਂ ਬੋਟੀਆਂ ਰੂਪ ਪੱਲੂ ਪੱਤੇ ਅਨੰਤ ਬੇਅੰਤ ਹਨ, ਤੇ ਮੂਲ ਰੂਪ ਡੋਡੀ ਵਿਚਕਾਰ ਹੈ। ਵਾ ਪੱਤਿਆਂ ਨੂੰ ਅਨੰਤ ਲਾਂਭੇ ਕਰਕੇ ਮੂਲ ਰੂਪ ਡੋਡੀ ਨੂੰ ਵਿਚਕਾਰ ਹੀ ਨਿਸ਼ਚੇ ਕਰਦਾ ਹੈ। ਸਰਵ ਕਲਾ ਲਈ ਆਪੇ ਰਹਿ ਮਨ ਮਾਨਕ ਰਤਨਾ ਮਹਿ ਗਹਿ, ਸਾਰੀਆਂ ਸ਼ਕਤੀਆਂ ਲੈ ਕੇ ਆਪ ਹੀ ਪਰਮਾਤਮਾ ਮੂਲ ਰੂਪ ਡੋਡੀ ਵਿੱਚ ਸਥਿਤ ਹੋ ਰਿਹਾ ਹੈ। ਮਨ ਨੂੰ ਮਾਨਕ ਦੀ ਤਰ੍ਹਾਂ ਸ਼ੁੱਧ ਕਰਕੇ ਰਤਨਾ ਸਵਾਸਾਂ ਵਿੱਚ ਗੁੰਦੇ ਭਾਵ ਦਸਮ ਦੁਆਰ ਵਿੱਚ ਸਵਾਸ ਚੜਾਉਣ ਵੇਲੇ ਮਨ ਨੂੰ ਨਾਲ ਹੀ ਸਥਿਤ ਕਰੇ। ਮਸਤਕ ਪਦਮ ਦੁਆਲੈ ਮਣੀ ਮਾਹੇ ਨਿਰੰਜਨ ਤ੍ਰਿਭਵਨ ਧਣੀ, ਜਿਸ ਮਸਤਕ ਸ਼੍ਰੋਮਣੀ ਦਸਮ ਦੁਆਰ ਰੂਪੀ ਪਦਮ ਕਵਲ ਫੁੱਲ ਦੇ ਆਲੇ ਦੁਆਲੇ ਮਾਸ ਦੀਆਂ ਬੂਟੀਆਂ ਰੂਪ ਮਣੀਆਂ ਹਨ, ਤਿਸ ਦਸਮ ਦੁਆਰ ਦੇ ਮਾਹੇ ਵਿੱਚ ਤਿੰਨਾਂ ਭਵਨਾਂ ਦਾ ਮਾਲਕ ਨਿਰੰਜਨ ਮਾਇਆ ਰੂਪੀ ਅੰਜਨ ਸੁਰਮੇ ਕਾਲਖ ਤੋਂ ਰਹਿਤ ਪਰਮਾਤਮਾ ਆਪ ਇਸਤਤ ਹੈ। ਪੰਜ ਸ਼ਬਦ ਨਿਰਮਾਇਲ ਬਾਜੇ, ਦਸਮ ਦੁਆਰ ਵਿੱਚ ਨਿਰਮਾਇਲ ਸ਼ੁੱਧ ਪੰਜ ਸ਼ਬਦ ਬਜ ਰਹੇ ਹਨ। ਜਥਾ ਤਤ ਤਾਂਤੀ ਬਿਤ ਚਰਮਕਾ ਕਨ ਕੰਸੀ ਕੋ ਜਾਨ, ਨਾਦ ਸ਼ਬਦ ਘਟਕਾ ਕਹਿਓ ਸੁਕਰ ਸ਼ਬਦ ਪਹਿਚਾਨ। ਪੰਜਾਂ ਸ਼ਬਦਾਂ ਦਾ ਨਿਰਣਾ, ਤਤ ਸ਼ਬਦ ਤਾਰ ਅਤੇ ਤੰਤ ਦੇ ਬਾਜੇ ਸਤਾਰ ਰਬਾਬ ਆਦਿਕ ਤੋਂ ਜੋ ਉੱਠਦਾ ਹੈ। ਬਿਤ ਸ਼ਬਦ ਚੰਮ ਨਾਲ ਮੜੇ ਹੋਏ ਬਾਜੇ ਮਿਰਦੰਗ ਢੋਲਕ ਭੇਰੀ ਆਦਿਕ ਤੋਂ ਜੋ ਨਿਕਲਦਾ ਹੈ। ਘਨ ਸ਼ਬਦ ਧਾਤੂ ਦੇ ਬਣੇ ਹੋਏ ਘੜਿਆਲ ਛੈਣੇ ਆਦਿਕਾਂ ਤੋਂ ਜੋ ਨਿਕਲਦਾ ਹੈ। ਨਾਦ ਸ਼ਬਦ ਘੜਾ ਆਦਿਕ ਜਿਨ੍ਹਾਂ ਦੇ ਫਲਾਟ ਚੋਂ ਹੱਥ ਮਾਰਨ ਨਾਲ ਸੁਰ ਨਿਕਲਦੀ ਹੈ। ਸੁਖਰ ਸ਼ਬਦ ਫੂਕ ਨਾਲ ਵਜਾਉਣ ਵਾਲੇ ਬਾਜੇ ਸੰਖ ਨਫੀਰੀ ਮੁਰਲੀ ਆਦਿਕਾਂ ਤੋਂ ਨਿਕਲਦਾ ਹੈ। ਢੁੱਲ ਕੇ ਚਵਰ ਸੰਖ ਕਨ ਗਾਜੇ, ਦਸਮ ਦੁਆਰ ਵਿੱਚ ਚਵਰ ਚੌਰ ਢੁੱਲ ਕੇ ਝੁੱਲਦਾ ਹੈ। ਸੰਖਾਂ ਦੇ ਵੱਜਣੇ ਅਤੇ ਕਨ ਬਦਲਾਂ ਦੇ ਗਜਣੇ ਜੈਸੀ ਧੁਨ ਹੋ ਰਹੀ ਹੈ। ਵਾਹ ਕਨ ਬਹੁਤੇ ਸੰਖ ਵੱਜਦੇ ਹਨ। ਦਲਮਲ ਦੈਤੋ ਗੁਰਮੁਖ ਗਿਆਨ, ਇਸੀ ਰੀਤੀ ਨਾਲ ਜਿਸਨੇ ਪ੍ਰਾਣਾ ਰੂਪੀ ਦੈਂਤਾਂ ਦੇ ਦਲ ਨੂੰ ਸਮਾਧੀ ਵਿੱਚ ਲੀਨ ਹੋ ਕੇ ਮਲ ਦਿੱਤਾ ਹੈ, ਉਸ ਗੁਰਮੁਖ ਅਧਿਕਾਰੀ ਨੂੰ ਬ੍ਰਹਮ ਗਿਆਨ ਪ੍ਰਾਪਤ ਹੁੰਦਾ ਹੈ। ਇਸ ਤੁਕ ਦਾ ਅਰਥ ਕਈ ਗਿਆਨੀ ਇਸ ਤਰ੍ਹਾਂ ਵੀ ਲਗਾਮਦੇ ਹਨ, ਜਿਸਨੇ ਦੈਤੋ ਪ੍ਰਾਣਾ ਨੂੰ ਦਲ ਮਲਿਆ ਹੈ ਉਸ ਗੁਰਮੁਖ ਨੂੰ ਪਰਮੇਸ਼ਰ ਦੀ ਪ੍ਰਾਪਤੀ ਦਾ ਗਿਆਨ ਹੁੰਦਾ ਹੈ। ਬੇਣੀ ਜਾਚਿਆ ਤੇਰਾ ਨਾਮ, ਬੇਣੀ ਜੀ ਕਹਿੰਦੇ ਹਨ ਹੇ ਅਕਾਲ ਪੁਰਖ, ਮੈਂ ਤਾਂ ਸਿਰਫ ਆਪ ਦਾ ਨਾਮ ਜਪਣਾ ਹੀ ਮੰਗਦਾ ਹਾਂ, ਕਿਉਂਕਿ ਯੋਗ ਮਾਰਗ ਬਹੁਤ ਕਠਿਨ ਹੈ, ਕਲਯੁਗੀ ਜੀਵਾਂ ਪਾਸੋਂ ਹੋਣਾ ਮੁਸ਼ਕਲ ਹੈ। ਇਸ ਕਰਕੇ ਇਸ ਸ਼ਬਦ ਦਾ ਦੂਜਾ ਅਰਥ ਭਗਤੀ ਯੋਗ ਵਿੱਚ ਕਰਦੇ ਹਨ। ਭਗਤੀ ਯੋਗ ਵਿੱਚ ਮੁੱਖ ਸਤਸੰਗ ਹੈ, ਇਸ ਲਈ ਹਰ ਇੱਕ ਗੁਰਸਿੱਖ ਨੂੰ ਚਾਹੀਦਾ ਹੈ ਪਹਿਲੇ ਅੰਮ੍ਰਿਤ ਵੇਲੇ ਉੱਠ ਕੇ ਸਤਸੰਗਤ ਕਰੇ। ਦੂਜਾ ਅਰਥ ਸਿੱਖ ਨੇ ਬੇਨਤੀ ਕੀਤੀ, ਦੇਵ ਸਥਾਨ ਸਤਸੰਗ ਦੀ ਨਿਸ਼ਾਨੀ ਕੀ ਹੈ? ਉੱਤਰ ਤੈਂ ਬਾਜੇ ਸ਼ਬਦ ਅਨਾਹਦ ਬਾਣੀ, ਇਸ ਸਤਸੰਗ ਵਿੱਚ ਪ੍ਰਤੱਖ ਬਾਜੇ ਵੱਜਦੇ ਹਨ, ਸ੍ਰੀ ਆਸਾ ਜੀ ਦੀ ਵਾਰ ਤੇ ਕੀਰਤਨ ਹੁੰਦੇ ਹਨ, ਹਰੀ ਜਸ ਗਾਉਂਦੇ ਹਨ, ਜੋਟੀਆਂ ਦੇ ਸ਼ਬਦ ਪੜ੍ਹੀ ਦੇ ਹਨ, ਅਨਹਦ ਇੱਕ ਰਸ ਨਿਤਨੇ ਬਾਣੀ ਦੇ ਪਾਠ ਉਚਾਰਦੇ ਹਨ, ਇੜਾ ਪਿੰਗਲਾ ਔਰ ਸੁਖਮਨਾ ਤੀਨ ਵਸਾ ਹੈ ਕਿਠਾਈ, ਇੜਾ ਗੰਗਾ ਭਗਤੀ ਪਿੰਗਲਾ ਜਮਨਾ ਕਰਮ ਕਥਾ, ਸੁਖਮਨਾ ਸੁਰਸਤੀ ਬ੍ਰਹਮ ਵਿਦਿਆ, ਇੜਾ ਚੋ ਗੰਗਾ ਚੋ ਭਗਤੀ ਦਾ ਗ੍ਰਹਿਣ ਕਰਨਾ ਹੈ। ਜੈਸੇ ਗੰਗਾ ਦਾ ਜਲ ਉਜਲ ਹੈ ਤੈਸੇ ਭਗਤੀ ਕਰਨ ਵਾਲੇ ਦਾ ਹਿਰਦਾ ਉਜਲ ਹੁੰਦਾ ਹੈ, ਅਤੇ ਜਿਸ ਤਰ੍ਹਾਂ ਗੰਗਾ ਭਗਵੰਤ ਚਰਨਾਂ ਵਿਚੋਂ ਉਤਪਤ ਹੋਈ ਹੈ ਤੈਸੀ ਭਗਤੀ ਪਰਮੇਸ਼ਰ ਦੇ ਚਰਨਾਂ ਵਿਚੋਂ ਪ੍ਰਾਪਤ ਹੁੰਦੀ ਹੈ। ਪਿੰਗਲਾ ਚੋਂ ਜਮਨਾ ਤੇ ਜਮਨਾ ਚੋਂ ਕਰਮ ਕਥਾ ਦਾ ਗ੍ਰਹਿਣ ਕਰਨਾ, ਜੈਸੇ ਜਮਨਾ ਦਾ ਜਲ ਕਾਲਾ ਹੁੰਦਾ ਹੈ ਤੈਸੇ ਕਰਮ ਕਾਂਡੀ ਦਾ ਹਿਰਦਾ ਵੀ ਕਾਲਾ ਰਹਿੰਦਾ ਹੈ, ਅਤੇ ਜਮਨਾ ਸੂਰਜ ਤੋਂ ਜਿਵੇਂ ਉਤਪਤ ਹੋਈ ਹੈ ਤਿਵੇਂ ਕਰਮ ਕਾਂਡ ਸੂਰਜ ਉਦੇ ਹੋਣ ਨਾਲ ਆਰੰਭ ਕੀਤੇ ਜਾਂਦੇ ਹਨ। ਸੁਖਮਨਾ ਸੁਰਸਤੀ ਤੇ ਸੁਰਸਤੀ ਚੋਂ ਬ੍ਰਹਮ ਵਿਦਿਆ ਦਾ ਗ੍ਰਹਿਣ ਕਰਨਾ, ਜੈਸੇ ਸੁਰਸਤੀ ਦਾ ਜਲ ਲਾਲ ਹੁੰਦਾ ਹੈ ਤੇ ਬ੍ਰਹਮ ਵਿਦਿਆ ਤੋਂ ਉਤਪਤ ਹੋਈ ਹੈ ਤੈਸੇ ਬ੍ਰਹਮ ਵਿਦਿਆ ਦਾ ਚਿਹਰਾ ਵੀ ਲਾਲੀ ਤੇ ਹੁੰਦਾ ਹੈ, ਤੇ ਬ੍ਰਹਮ ਵਿਦਿਆ ਦੀ ਉਪਾਸ਼ਨਾ ਕਰਨ ਨਾਲ ਬ੍ਰਹਮ ਵਿਦਿਆ ਉਤਪੰਨ ਹੁੰਦੀ ਹੈ। ਹੁਣ ਅਰਥ ਸੁਣੋ, ਇੜਾ ਪਿੰਗਲਾ ਔਰ ਸੁਖਮਨਾ ਭਗਤੀ ਕਰਮ ਕਥਾ ਤੇ ਬ੍ਰਹਮ ਵਿਦਿਆ ਤਿੰਨੇ ਨਦੀਆਂ ਇੱਕ ਸਤਸੰਗ ਰੂਪੀ ਜਗ੍ਹਾ ਵਿੱਚ ਵਸ ਰਹੀਆਂ ਹਨ। ਬੇਣੀ ਸੰਗਮ ਤਹਿ ਪ੍ਰਾਗ ਮਨ ਮਜਨ ਕਰੇ ਤਥਾਏ, ਜਿੱਥੇ ਤ੍ਰਿਵੇਣੀ ਦਾ ਸੰਬੰਧ ਹੁੰਦਾ ਹੈ ਤਿੱਥੇ ਹੀ ਪ੍ਰਯਾਗਰਾਜ ਹੁੰਦਾ ਹੈ। ਇਸ ਤਰਫ ਸਤਸੰਗ ਵਿੱਚ ਭਗਤੀ ਕਰਮ ਕਥਾ ਬ੍ਰਹਮ ਵਿਦਿਆ ਰੂਪ ਤਿੰਨ ਨਦੀਆਂ ਚੱਲਦੀਆਂ ਹਨ। ਇਸ ਕਰਕੇ ਸਤਸੰਗ ਹੀ ਇੱਕ ਪ੍ਰਯਾਗਰਾਜ ਤੀਰਥ ਹੈ। ਨਾਮ ਜਲ ਨਾਲ ਪੂਰਤ ਮਨ ਕਰਕੇ ਉਸ ਵਿੱਚ ਇਸ਼ਨਾਨ ਕਰੇ। ਸੰਤ ਹੋ ਤਾਂ ਨਿਰੰਜਨ ਰਾਮ ਹੈ, ਇਹ ਸੰਤ ਜੀ ਤੇ ਸਤਸੰਗ ਵਿੱਚ ਨਿਰੰਜਨ ਰਾਮ ਅਕਾਲ ਪੁਰਖ ਸਥਿਤ ਹੈ। ਗੁਰਗਮ ਚੀਨੈ ਬਿਰਲਾ ਕੋਏ, ਤਾਂ ਨਿਰੰਜਨ ਰਮਈਆ ਹੋਏ ਰਹਾਉ। ਗਿਆਨ ਵਿੱਚ ਜਿਨ੍ਹਾਂ ਗੁਰਾਂ ਦੀ ਪਹੁੰਚ ਹੈ ਉਹਨਾਂ ਗੁਰਾਂ ਦੁਆਰੇ ਕੋਈ ਬਿਰਲਾ ਹੀ ਪੁਰਸ਼ ਪਰਮੇਸ਼ਰ ਨੂੰ ਚੀਨੈ ਜਾਣਦਾ ਹੈ। ਇਸ ਸਤਸੰਗ ਵਿੱਚ ਜਾਣ ਵਾਲਾ ਪੁਰਸ਼ ਨਿਰੰਜਨ ਰਮਈਏ ਦਾ ਸਰੂਪ ਹੋ ਜਾਂਦਾ ਹੈ। ਤਹ ਨਿਰੰਜ ਚੰਦ ਨਾ ਸੂਰਜ ਪਾਉਣ ਨਾ ਪਾਣੀ, ਤੇ ਸਤਸੰਗ ਵਿੱਚ ਚੰਦ ਨਾ ਸੂਰਜ ਹਰਕ ਸੋਕ ਨਹੀਂ, ਵਾ ਚੰਦ ਸਤੋ ਗੁਣ ਦੀ ਪ੍ਰਧਾਨਤਾ ਹੈ ਨਾ ਸੂਰਜ ਤਮੋ ਗੁਣ ਨਹੀਂ, ਵਾ ਚੰਦਰਮਾ ਸੂਰਜ ਦੇ ਵਰਤਾਂ ਦਾ ਕੋਈ ਉਪਦੇਸ਼ ਨਹੀਂ, ਪੌਣ ਵਾਸ਼ਨਾ ਹੈ ਨਾ ਪਾਣੀ ਪਦਾਰਥਾਂ ਵਿੱਚ ਖਚਿਤ ਹੋਣਾ ਹੈ, ਵਾ ਪੌਣ ਰਜੋ ਗੁਣ, ਪਾਣੀ ਸਤੋ ਗੁਣ ਤੇ ਤਮੋ ਗੁਣ, ਇਹਨਾਂ ਤਿੰਨਾਂ ਗੁਣਾਂ ਦੀ ਕਿਰਿਆ ਸਤਸੰਗ ਵਿੱਚ ਕੋਈ ਨਹੀਂ। ਸਾਖੀ ਜਾਗੀ ਗੁਰਮੁਖ ਜਾਣੀ, ਮੁੱਖ ਗੁਰਾਂ ਦੀ ਸਾਖੀ ਸਿੱਖਿਆ ਦੁਆਰਾ ਜਿਸ ਦੀ ਬਿਰਤੀ ਜਾਗੀ ਹੈ ਉਸਨੇ ਸਤਸੰਗ ਦੀ ਮਹਿਮਾ ਜਾਣੀ ਹੈ। ਉਪਜੈ ਗਿਆਨ ਦੁਰਮਤ ਛੀਜੈ, ਅੰਮ੍ਰਿਤ ਰਸ ਗਗਨਾਂਤਰ ਪੀਜੈ। ਬ੍ਰਹਮ ਗਿਆਨ ਉਤਪੰਨ ਹੋਣ ਨਾਲ ਦੁਰਮਤ ਕੁਬੁੱਧੀ ਖੋਟੀ ਬੁੱਧੀ ਨਾਸ ਹੋ ਜਾਂਦੀ ਹੈ, ਗਗਨ ਚੇਤਨ ਦੇਵ ਰੂਪੀ ਅੰਮ੍ਰਿਤ ਰਸ ਅੰਦਰ ਭਿੱਜ ਜਾਂਦਾ ਹੈ। ਇਸ ਕਲਾ ਜੋ ਜਾਣੈ ਪਿਓ, ਭੇਟੈ ਤਾਸ ਪਰਮ ਗੁਰਦੇਓ। ਇਹ ਸੰਤ ਸਮਾਗਮ ਰੂਪੀ ਕਲਾ ਸ਼ਕਤੀ ਜਾਂ ਯੁਗਤੀ ਦਾ ਭੇਦ ਜਿਹੜਾ ਜਾਣਦਾ ਹੈ ਤੇ ਇਸ ਨੂੰ ਪਰਮ ਗੁਰਦੇਓ ਅਕਾਲ ਪੁਰਖ ਭੇਟੈ ਮਿਲਦਾ ਹੈ। ਦਸਮ ਦੁਆਰਾ ਅਗਮ ਅਪਾਰਾ ਪਰਮ ਪੁਰਖ ਕੀ ਘਾਟੇ, ਦਸਾਂ ਦੀ ਪ੍ਰਾਪਤੀ ਅਤੇ ਦਸਾਂ ਦੀ ਨਿਵਿਰਤੀ ਦਾ ਦੁਆਰਾ ਜੋ ਸਤਸੰਗ ਹੈ ਇਹੀ ਆਗਮ ਅਪਾਰ ਪਰਮ ਪੁਰਖ ਪਰਮਾਤਮਾ ਦੇ ਰਹਿਣੇ ਦੀ ਘਾਟੀ ਜਗ੍ਹਾ ਹੈ। ਨੋਟ, ਪੰਜ ਸੱਤ ਸੰਤੋਖ ਧੀਰਜ ਧਰਮ ਵਿਚਾਰ ਅਤੇ ਪੰਜਾਂ ਤੱਤਾਂ ਦੀ ਰਹਿਣੀ ਅਸੰਗਤਾ ਸਮਤਾ ਪ੍ਰਕਾਸ਼ਤਾ ਸੀਤਲਤਾ ਧੀਰਜਤਾ ਇਹਨਾਂ ਦਸਾਂ ਦੀ ਪ੍ਰਾਪਤੀ ਦੁਆਰਾ ਹੈ ਅਤੇ ਪੰਜ ਕਾਮ ਕ੍ਰੋਧ ਮੋਹ ਅਹੰਕਾਰ ਅਤੇ ਪੰਜ ਵਿਸ਼ੇ ਸ਼ਬਦ ਸਪਰਸ਼ ਰੂਪ ਰਸ ਗੰਧ ਇਹਨਾਂ ਦਸਾਂ ਦੀ ਨਿਵਿਰਤੀ ਦਾ ਦੁਆਰਾ ਹੈ। ਉਪਰ ਹਾਟ ਹਾਟ ਪਰ ਆਲਾ ਆਲੇ ਭੀਤਰ ਥਾਤੀ, ਸਾਰੀਆਂ ਪ੍ਰਿਥਵੀਆਂ ਦੇ ਉਪਰ ਹਾਟ ਭਾਰਤ ਖੰਡ ਦੀ ਭੂਮੀ, ਉਸ ਭਾਰਤ ਖੰਡ ਦੀ ਭੂਮੀ ਰੂਪੀ ਹੱਟ ਦੇ ਉਪਰ ਆਲਾ ਸਤਸੰਗ ਹੈ। ਉਹ ਸਤਸੰਗ ਰੂਪੀ ਆਲੇ ਦੇ ਵਿੱਚ ਬ੍ਰਹਮਾਨੰਦ ਸਰੂਪੀ ਥਾਤੀ ਥੈਲੀ ਹੈ। ਜਾਗਤ ਰਹਿ ਸੋ ਕਬ ਹੋਣਾ ਸੋਵੈ, ਤੀਨ ਤਲੋਕ ਸਮਾਧ ਪਲੋਵੈ। ਜੋ ਸਤਸੰਗ ਨੂੰ ਪਾ ਕੇ ਭਗਤ ਸਿਮਰਨ ਵਿੱਚ ਜਾਗਦਾ ਰਹਿੰਦਾ ਹੈ ਉਹ ਵਿਦਿਆ ਦੀ ਨੀਂਦ ਵਿੱਚ ਕਦੇ ਸੌਂਦਾ ਨਹੀਂ। ਉਹਨਾਂ ਉਹ ਤਿੰਨ ਗੁਣ ਰਜੋ ਤਮੋ ਸਤੋ ਅਤੇ ਤੀਏ ਜਮਾ ਲੋਕ, ਤਿੰਨ ਲੋਕ ਦੇਵ ਲੋਕ ਮਾਤ ਲੋਕ ਪਤਾਲ, ਜਿਨ੍ਹਾਂ ਸਭਨਾਂ ਨੂੰ ਸਮਾਧੀ ਵਿੱਚ ਲੀਨ ਹੋ ਕੇ ਪਲੋਵੈ ਭਾਵ ਕਰਦਾ ਹੈ। ਬੀਜ ਮੰਤਰ ਲੈ ਹਿਰਦੈ ਰਹਿ, ਮਨੁਆ ਉਲਟ ਸੁਨ ਮੈਂ ਗਹਿ। ਸਭ ਮੰਤਰਾਂ ਦਾ ਬੀਜ ਕਾਰਨ ਰੂਪ ਮੰਤਰ ਜੋ ਸਤਨਾਮ ਹੈ ਤੇ ਇਸ ਨੂੰ ਲੈ ਕੇ ਹਿਰਦੇ ਵਿੱਚ ਇਸਤਤ ਰਹਿੰਦਾ ਹੈ ਅਤੇ ਸੰਸਾਰ ਵੱਲੋਂ ਮਨ ਉਲਟਾ ਕੇ ਸੁਨ ਅਫੁਰ ਪਰਮਾਤਮਾ ਵਿੱਚ ਗਹਿ ਗੁੰਥਨ ਭਾਵ ਜੋ ਜੋੜਨਾ ਕਰਦਾ ਹੈ। ਜਾਗਤ ਰਹਿ ਨਾ ਅਲੀਆ ਪਖ ਹੈ, ਪੰਚੋ ਇੰਦਰੀ ਬਸ ਕਰ ਰੱਖ ਹੈ। ਗਿਆਨ ਜਾਗਰਤ ਜਾਗਦਿਆਂ ਰਹਿਣ ਨਾਲ ਅਲੀਆ ਇੰਦਰੀਆਂ ਵਿਸ਼ਿਆਂ ਨੂੰ ਨਹੀਂ ਭਖਦੀਆਂ, ਭਾਵ ਵਿਸ਼ਿਆਂ ਨੂੰ ਵੇਖ ਕੇ ਜੋਸ਼ ਵਿੱਚ ਨਹੀਂ ਆਉਂਦੀਆਂ। ਇਸ ਲਈ ਜੀਵ ਨੂੰ ਚਾਹੀਦਾ ਹੈ ਪੰਜਾਂ ਗਿਆਨ ਇੰਦਰੀਆਂ ਨੂੰ ਵਿਸ਼ਿਆਂ ਵੱਲੋਂ ਬਸੀ ਕਰ ਰੱਖਣਾ ਕਰੇ। ਗੁਰ ਕੀ ਸਾਖੀ ਰੱਖੈ ਚੀਤ ਮੰਤਨ ਅਰਪੈ ਕ੍ਰਿਸ਼ਨ ਪ੍ਰੀਤ, ਗੁਰਾਂ ਦੀ ਸਿੱਖਿਆ ਨੂੰ ਚਿੱਤ ਵਿੱਚ ਯਾਦ ਰੱਖੇ ਅਤੇ ਆਪਣੇ ਮਨ ਤਨ ਨੂੰ ਕ੍ਰਿਸ਼ਨ ਪਰਮਾਤਮਾ ਦੀ ਪ੍ਰੀਤੀ ਵਿੱਚ ਅਰਪਣ ਕਰੇ। ਕਰ ਪੱਲਵ ਸਾਖਾ ਵਿਚਾਰੇ, ਆਪਣਾ ਜਨਮ ਨਾ ਜੂਐ ਹਾਰੇ। ਗੁਰਾਂ ਦੀ ਸਾਖਾ ਸਿੱਖਿਆ ਦਾ ਵਿਚਾਰ ਕਰਨਾ ਹੀ ਪੱਲਵ ਜਹਾਜ ਕਰੇ। ਸੰਸਾਰ ਸਮੁੰਦਰ ਤੋਂ ਪਾਰ ਹੋ ਜਾਣ ਵਾਸਤੇ ਆਪਣਾ ਅਮੋਲਕ ਮਨੁੱਖਾ ਜਨਮ ਸੰਸਾਰ ਜੂਏ ਵਿੱਚ ਨਾ ਹਾਰੇ। ਅਸੁਰ ਨਦੀ ਕਾ ਬੰਧੈ ਮੂਲ, ਪੱਛਮ ਫੇਰ ਚੜਾਵੈ ਸੂਰ। ਅਸੁਰ ਨਦੀ ਆਸੂਰੀ ਸੰਪਦਾ ਦਾ ਮੂਲ ਕਾਰਨ ਜੋ ਅਗਿਆਨ ਹੈ ਉਸ ਨੂੰ ਬੰਧੈ ਬੰਧਨਾ ਕਰੇ। ਪੱਛਮ ਸੰਸਾਰ ਵੱਲੋਂ ਮਨ ਨੂੰ ਫੇਰ ਕੇ ਸੂਰਜ ਦੀ ਤਰ੍ਹਾਂ ਪ੍ਰਕਾਸ਼ ਰੂਪ ਪਰਮਾਤਮਾ ਵਿੱਚ ਚੜਾਵੇ। लावे अजार जरे सो निजर चरे जगन नाथ सो गोष्ट करे अजार काम करो काम आद कानू जरे साड़े भाव रोके ता निजर एक रस सो श्रेष्ठ ब्रह्मानंद चरे प्राप्त हुंदा है ता उस सारे जगत दे मालक परमात्मा नाल गोष्ट संभाखण करदा है। चौमुख दीवा जोत अपार पल्लू अनंत मूल विचकार जोत अकाल पुरख दी प्राप्ति सत्संग रूप दरवाजा ही एक चौमुखिया दीवा है। पंजा कोशा रूप पल्लू पत्ते अनंत लांबे करके मूल अधिष्ठान रूप परमात्मा नू हृदय दे विचकार निश्चय करे। सर्व कला ले आपे रह मन मानक रतना महंग है सारिया कला शक्तिया नू लैके आप परमात्मा सत्संग हो रहा है। मन मानक वांगू शुद्ध करके शुभ गुणा रूपी रतना विच गुंदना करे। मस्तक पद्म द्वालय मणि माहे निरंजन तिरपवन धनी जिस मस्तक श्रोमणी सत्संग रूपी पद्म कगल फुल दे आले दुआले करना मैत्री मुदता रूप मणिया हन तिस सत्संग दे विच तिन्ना भवना दा धनी मालक निरंजन परमात्मा है। पंच शब्द निर्मायल बाजे धुलके चबर संख कन गाजै सत्संग विहे पंच श्रेष्ठ सुधो अहं बुद्धो अहं निर्भकारो अहं आदक बाजे बज रहे हन। वाह पंच श्रेष्ठ नामा रूपी शब्द निर्मायल सुध बज रहे हन। वाह महाबाका रूपी निर्मायल श्रेष्ठ शब्द बज रहे हन। प्रताख चौर वा जास रूपी चौर चुल रहा है संख असंख परमात्मा कान एक रस गाजै प्रगट हो रहा है। दलमल दैतोह गुरमुख ज्ञान सत्संग द्वारा जिसने काम आदक दैनता नू दल मलिया है भाव मलिया मेट कर दिता है उस नू उस गुरमुख नू ब्रह्म ज्ञान की प्राप्ति हुई है। बेणी जाचा तेरा नाम बेणी भगत जी कहते हैं हे अकाल पुरख मैं तां सिर्फ आप जी का नाम जपना ही मंगदा हाँ कृपा करके मैनू हमेशा ले नाम सिमरन की दात बख्शी रखना। किरतम नाम कथे तेरे जेहवा सत नाम तेरा परा पूर्वला पन्ना 1083 किरतम नाम चार प्रकार दे हन रिछस नंबर 1 नंबर 2 जद रिछस नंबर 3 क्रिया प्रजोत नंबर 4 गुण प्रजोत। रिछस जो नाम मां प्यो दा रख्या हुंदा है उस नू रिछस आखदे हन। नंबर 2 जद रिछस जिवें रामचंद्र जी दा नाम राघव नाम पिया है जाति संबंध करके है जो नाम जाति संबंध करके पै जावे उस नू जद रिछस आखदे हन। नंबर 3 क्रिया प्रयुक्त क्रिया करन नाल जो नाम पै जावे जैसे मुरारी मधुसूदन गोवर्धन धारी आदि कई नाम हन पारे क्रिया प्रयुक्त हन। नंबर 4 गुण प्रयुक्त जो नाम गुण करके पै जावे उस नू गुण प्रयुक्त आखदे हन जैसे कि काला गुलर होण करके कृष्ण जी दा नाम श्याम पै गया। ये चार प्रकार दे किरतम नाम हन जो भी क्रिया तो पैदा हुए होण। सो दो प्रकार दे किरतम नाम होर भी विद्वाना ने मन्ने हन चार एहो ही ते दो होर हन सारे शी भी मन्नदे हन। दो प्रकार दे किरतम नाम ए हन नंबर 1 संबंधक नाम नंबर 2 व्यक्ति नाम जिवें सीता नाल मिलाप होण करके सीता राम पै गया ए संबंधक नाम है। नंबर 2 व्यक्ति नाम ओ है जिवें 52 उंगल शरीर दी व्यक्ति होण करके 52 अवतार नाम पै गया। सत नाम तेरा परा पूर्वला किरतम नाम कथे तेरे जेहवा सत नाम तेरा परा पूर्वला। सो इस करके जाति जादवराया गुण श्याम वादक क्रिया राधा रमन संबंध नंद को नंदन व्यक्ति दे की उपासना। सो ए सारे जड़े किरतम नाम हन अकिरतम नाम सत नाम तेरा परा पूर्वला सत नाम तेरा अनादि काल तो सनातन परम पवित्र नाम कल्याणकारी नाम है। आप जी दा जो सतनाम मंत्र है परा उत्कृष्ट अर्थात सब तो वड्डा अते पूर्वला अनादि काल दा है। जिवें चार बाणियां विचों परा बाणी सब तो वड्डी है तिवें सब नामां विचों सतनाम मंत्र वड्डा है। इस वास्ते श्री गुरु ग्रंथ साहिब जी दे आरंभ विच एक ओंकार सतनाम मूल मंत्र रखिया है तथा सतनाम प्रभु का सुखदाई विश्वास सत नानक गुर ते पाई पन्ना 284 तथा जप मन सत नाम सदा सत नाम पन्ना 670 तथा खंभ बकंदड़े जे लहां किन्ना सावी तोल तन जड़ाई अपने लहां सो सज्जन टोल पन्ना 1426 तथा लग्यो हमाजू पंख ज्यो संगा जब छुट है तन ते सो खतंगा पर के बल कर होत उड़ाऊ ਪਹੁੰਚੇ ਸੋ ਜਹਨ ਦੇਸ ਹਮਾਜੂ ਬੋਹਰ ਨਾ ਆਏ ਪਰ ਕਬ ਧਰਨੇ ਤੈਸੀ ਰੀਤ ਨਾਮ ਕੀ ਬਰਨੇ ਇਕ ਚਿਤ ਸਿਮਰ ਹੈ ਜੇ ਦਿਨ ਰਾਤੀ ਛੁੱਟੇ ਦੇ ਤੇ ਹੋਏ ਸੰਗਾਤੀ ਜਹਨਾਮੀ ਕੋ ਦੇਸ਼ ਸੁਹਾਵਨ ਤਹਾਂ ਕਰ ਹੈ ਬਿਲਮ ਪੁਚਾਵਨ ਬੋਹਰ ਨਾ ਜਗ ਮੈਂ ਪਾਵ ਹੈ ਤੇਹੀ ਸਤ ਨਾਮ ਕੇ ਭੇਜੋ ਸਨੇਹੀ ਨਾਨਕ ਪ੍ਰਕਾਸ਼ ਪੂਰਵਰਦ ਚੌਵੀ ਤਥਾ ਇਹ ਮੰਤਰ ਮਹਾ ਸਤਨਾਮ ਅਹੈ ਨਿਜ ਜੀ ਜਪੈ ਸੋ ਅਰੋਗ ਚਹੈ ਤਨ ਤਾਪ ਕਹਾਂ ਇਸ ਤੇਜੋ ਰਹੈ ਜਗ ਤਿਨਹੋ ਤਾਪਨ ਖਾਪਤ ਅਹੈ ਮੁਖ ਧਨ ਜਪੇ ਸਤਨਾਮ ਸਦਾ ਕਿਹ ਸੰਕਟ ਹੋਣ ਨਾ ਦੇਤ ਕਦਾ ਬਡ ਭਾਗ ਪਰੇ ਲਿਵ ਲਾਵਤ ਹੈ ਦੁਖ ਲੋਕ ਪਰਲੋਕ ਨਸਾਵਤ ਹੈ ਕੈ ਸਿੱਖਿਨ ਸਾਥ ਬਕਾਰ ਤਜੋ ਸਤਨਾਮ ਭਜੋ ਸਤਨਾਮ ਭਜੋ ਗੁਰ ਪ੍ਰਤਾਪ ਸੂਰਜ ਰਾਸ ਤਿਨ ਅਨਸੂਤੀ ਕਥਾ ਸਤਨਾਮ ਜੋ ਜੀਐ ਲਖ ਪਾਵੈ ਤਾ ਕੇ ਕਾਲ ਨਿਕਟ ਨਹਿ ਆਵੈ ਬਿਨਾ ਨਾਮ ਤਾ ਕੇ ਜੋ ਰਹਿ ਬਨ ਗਿਰ ਪੁਰ ਮੰਦਰ ਸਭ ਟਹਿ ਹੈ ਸਤਨਾਮ ਜੋ ਪੁਰਖ ਪਛਾਨੈ ਸਤਨਾਮ ਲੈ ਬਚਨ ਪਰਮਾਨੈ ਸਤਨਾਮ ਮਾਰਗ ਲੈ ਚਲਹੀ ਤਾ ਕੋ ਕਾਲ ਨਾ ਕਬਹੂੰ ਦਲਹੀ ਦਸਮ ਗ੍ਰੰਥ ਚਰਿੱਤਰ 81 ਪੰਨਾ 910 ਸ਼ਬਦ ਹਜ਼ਾਰੇ ਦੇ ਸਤਾਂ ਸ਼ਬਦਾਂ ਦਾ ਜਾਪ ਸੁਲਤਾਨੇ ਮੀਆਂ ਕਹਾਂ ਜਿਉ ਡਰਤ ਹੈ ਆਪਣਾ ਯਾਨੜੀਏ ਮਨੜਾ ਕਾਇ ਕਰੇ ਇਹ ਤਨ ਮਾਇਆ ਸੁਪਨਾ ਮਨ ਲੋਚੈ ਗੁਰਦਰਸਕੋ ਕਵਨ ਤਰਾ ਜੀ ਹੋਏ ਮਨ ਮੰਦਰ ਤਨ ਵੇਸ ਮੈਂ ਬੇਖਰ ਮਈਆ ਸੋਏ ਚਾਰ ਫਕੀਰੀ ਦੇ ਰਸਤੇ ਹਨ ਨੰਬਰ 1 ਸ਼ਰੀਅਤ ਕਰਮ ਕਾਂਡ ਨੰਬਰ 2 ਤਰੀਕਤ ਅੰਤੈ ਕਰਨ ਦੀ ਸੁਧੀ ਦਾ ਢੰਗ ਉਪਾਸ਼ਨਾ ਨੰਬਰ 3 ਮਾਰਫਤ ਗਿਆਨ ਨੰਬਰ 4 ਹਕੀਕਤ ਤਤ ਵਸਤੂ ਨੂੰ ਪਹੁੰਚਣਾ ਭਾਵ ਖੁਦਾ ਨੂੰ ਸਾਖਿਆਤ ਕਰ ਲੈਣਾ ਤਥਾ ਹਸ ਕਰ ਸ੍ਰੀ ਮੁਖ ਤੇ ਕਹਿਓ ਨਹਿ ਧਰੀਐ ਬਪ੍ਰੀਤ ਗੁਰ ਕੀ ਇਹ ਆਗਿਆ ਸਹੀ ਵੇਦ ਧਰਮ ਕੀ ਰੀਤ ਕਾਮ ਕ੍ਰੋਧ ਮਦ ਲੋਭ ਕਰੋ ਨਹੀਂ ਅਪਰਾਧ ਰਿਦਾ ਸਰਲ ਬਿਨ ਕਪਟ ਤੇ ਪੰਥ ਚਲੈ ਇਹੋ ਸਾਧ ਗੁਰ ਪ੍ਰਤਾਪ ਸੂਰਜ ਰੁੱਤ ਤਿੰਨ ਅੰਸੂ ਪਜਾ ਬੈਰਾਗ ਜਤਮਾਨ ਬਤਰੇਕ ਏਕ ਇੰਦਰੀਏ ਬਸ਼ੀਕਰਨ ਨੰਬਰ 1 ਰਾਗ ਦਵੈਸ਼ ਆਦਿਕ ਦੋਸ਼ਾਂ ਦੇ ਤਿਆਗ ਦੀ ਇੱਛਾ ਕਰਕੇ ਜੋ ਪ੍ਰਯਤਨ ਕਰਨਾ ਹੈ ਇਸ ਨੂੰ ਜਤਮਾਨ ਬੈਰਾਗ ਕਹੇ ਹੈ ਨੰਬਰ 2 ਇਸ ਤੋਂ ਪਿੱਛੋਂ ਮੇਰੇ ਹਿਰਦੇ ਵਿੱਚੋਂ ਇਤਨੇ ਦੋਸ਼ ਨਿਕਲ ਚੁੱਕੇ ਹਨ ਤੇ ਇਤਨੇ ਬਾਕੀ ਰਹਿੰਦੇ ਹਨ ਇਸ ਵਿਚਾਰ ਦਾ ਨਾਮ ਬਤਰੇਕ ਬੈਰਾਗ ਹੈ ਨੰਬਰ 3 ਇੰਦਰੀਆਂ ਨੂੰ ਬਾਹਰਲੇ ਵਿਸ਼ਿਆਂ ਵੱਲੋਂ ਰੋਕਣਾ ਤੇ ਮਨ ਵਿੱਚ ਵਿਸ਼ੇ ਦੀ ਕੁਝ ਸੂਖਮ ਇੱਛਾ ਬਣੀ ਰਹਿਣੀ ਇਸ ਦਾ ਨਾਮ ਏਕ ਇੰਦਰੇ ਬੈਰਾਗ ਹੈ ਨੰਬਰ 4 ਅਚਾਨਕ ਪ੍ਰਾਪਤ ਹੋਏ ਵਿਸ਼ੇ ਦਾ ਤਿਆਗ ਕਰਨਾ ਇਸ ਦਾ ਨਾਮ ਵਸ਼ੀਕਰਨ ਬੈਰਾਗ ਹੈ ਅੱਗੋਂ ਫਿਰ ਬੈਰਾਗ ਦੇ 3 ਭੇਦ ਹਨ ਨੰਬਰ 1 ਮੰਦ ਬੈਰਾਗ ਨੰਬਰ 2 ਤੀਬਰ ਬੈਰਾਗ ਨੰਬਰ 3 ਤਰ ਤੀਬਰ ਬੈਰਾਗ ਮੰਦ ਬੈਰਾਗ ਕੁੰਵਰ ਤਾਪ ਗੇਰੀ ਕੇ ਬਸਤਾ ਅਪਦਾ ਕਾ ਮਾਰਿਆ ਗ੍ਰਹਿ ਤੇ ਨਸਤਾ ਦੇਸ ਛੋੜ ਪ੍ਰਦੇਸ ਹੈ ਤਾਇਆ ਪੰਜ ਚੰਡਾਲ ਨਾਲੇ ਲੈ ਆਇਆ ਪੰਨਾ 1348 ਨੰਬਰ 2 ਤੀਬਰ ਬੈਰਾਗ ਅਸਮਤ ਜਨਮਤ ਪੁੱਤਰ ਦਾਰਾ ਆਦਿ ਮਾਸਤੂ ਇਨ ਬੁੱਧਿਆ ਵਿਸ਼ੇ ਜਿਹਾ ਸਾ ਤੀਬਰ ਬੈਰਾਗਿਨ ਅਰਥ ਅਸਮਤ ਜਨਮਨ ਇਸ ਜਨਮ ਵਿਚ ਪੁੱਤਰ ਤੇ ਦਾਰਾ ਦੀ ਇਸਤਰੀ ਆਦਿ ਵਿਸ਼ੇ ਮੈਨੂੰ ਮਾਸਤੂ ਮਤਾਂ ਪ੍ਰਾਪਤ ਹੋਣ ਇਸ ਤਰ੍ਹਾਂ ਦੀ ਬੁੱਧੀ ਕਰਕੇ ਜੋ ਵਿਸ਼ਿਆਂ ਦਾ ਜਿਹਾਸਾ ਤਿਆਗ ਕਰਨਾ ਹੈ ਇਸ ਦਾ ਨਾਮ ਤੀਬਰ ਵੈਰਾਗ ਹੈ ਨੰਬਰ 3 ਤੀਬਰ ਤਰ ਵੈਰਾਗ ਪੁਨਰਾ ਬਿਰਤੀ ਬ੍ਰਹਮ ਲੋਕ ਆਦਿ ਪ੍ਰਿਅੰਤ ਮਾਸਤੂ ਇਸ ਬੁੱਧਿਆ ਵਿਸ਼ ਜਿਹਾਸਾ ਤੀਬਰ ਤਰ ਵੈਰਾਗ ਅਰਥ ਜਿਨ੍ਹਾਂ ਲੋਕਾਂ ਵਿਚ ਜਾ ਕੇ ਫਿਰ ਮੁੜ ਆਵੇ ਉਸ ਨੂੰ ਪੁਨਰਾ ਬਿਰਤੀ ਕਹਿੰਦੇ ਹਨ ਜਿਉ ਸ਼ਿਵ ਲੋਕ ਬ੍ਰਹਮ ਲੋਕ ਇੰਦਰ ਲੋਕ ਆਦਿਕ ਜਿਤਨੇ ਵੀ ਲੋਕ ਹਨ ਉਹ ਮੈਨੂੰ ਮਤਾਂ ਪ੍ਰਾਪਤ ਹੋਣ ਅਜਿਹੀ ਇੱਛਾ ਕਰਕੇ ਜੋ ਵਿਸ਼ਿਆਂ ਦਾ ਤਿਆਗ ਹੈ ਅਰਥਾਤ ਦੋਹਾਂ ਲੋਕਾਂ ਦੇ ਸੁਖ ਦੀ ਇੱਛਾ ਦਾ ਭਾਵ ਕਰਨਾ ਇਸ ਨੂੰ ਤੀਬਰ ਤਰ ਵੈਰਾਗ ਕਹਿੰਦੇ ਹਨ ਅਗਿਆਨ ਦੀਆਂ ਦੋ ਸ਼ਕਤੀਆਂ ਅਗਿਆਨ ਰੂਪੀ ਸੂਰਜ ਦੀਆਂ ਦੋ ਸ਼ਕਤੀਆਂ ਹਨ ਇੱਕ ਵਰਨ ਸ਼ਕਤੀ ਹੈ ਦੂਸਰੀ ਬਖੇਪ ਸ਼ਕਤੀ ਹੈ ਫਿਰ ਵਰਨ ਸ਼ਕਤੀ ਦੋ ਪ੍ਰਕਾਰ ਕੀ ਹੈ ਅਸਤਵਾ ਪਾਦਕ ਤੇ ਅਭਾਨਾ ਪਾਦਕ ਨਾ ਅਸਤੀ ਨਾ ਭੰਤੀ ਇਤੀ ਇਤੀ ਵਿਵਹਾਰ ਹੇਤੂ ਸ਼ਕਤੀ ਪਰਮਾਤਮਾ ਨਾ ਅਸਤੀ ਨਹੀਂ ਹੈ ਇਸ ਦੇ ਪਾਦਕ ਜਣਾਉਣੇ ਵਾਲੀ ਨੂੰ ਅਸਤਵਾ ਪਾਦਕ ਕਹਿੰਦੇ ਹਨ ਪਰਮਾਤਮਾ ਦੀ ਨਾ ਭੰਤੀ ਪ੍ਰਤੀਤੀ ਨਾ ਹੋਣੀ ਇਸ ਨੂੰ ਅਭਾਨਾ ਪਾਦਕ ਆਖਦੇ ਹਨ ਪਰੋਖ ਗਿਆਨ ਕਰਕੇ ਅਵਰਨ ਦੀ ਅਸਤਵਾ ਪਾਦਕ ਸ਼ਕਤੀ ਦੂਰ ਹੁੰਦੀ ਹੈ ਅਪਰੋਖ ਗਿਆਨ ਕਰਕੇ ਅਵਰਨ ਦੀ ਅਭਾਨਾ ਪਾਦਕ ਸ਼ਕਤੀ ਦੂਰ ਹੁੰਦੀ ਹੈ ਪ੍ਰਸ਼ਨ ਪਰੋਹ ਗਿਆਨ ਤੇ ਅਪਰੋਹ ਗਿਆਨ ਕਿਸ ਨੂੰ ਕਹਿੰਦੇ ਹਨ? ਉੱਤਰ, ਸਤਿਅੰਗ ਗਿਆਨ ਅਨੰਤੰ ਬ੍ਰਹਮ, ਇਹ ਪਰੋਹ ਗਿਆਨ ਹੈ। ਅਹੰ ਬ੍ਰਹਮ ਅਸਮੀ, ਇਹ ਅਪਰੋਹ ਗਿਆਨ ਹੈ। ਪ੍ਰਸ਼ਨ, ਪਰੋਹ ਗਿਆਨ ਤੇ ਅਪਰੋਹ ਗਿਆਨ ਕਿਵੇਂ ਪ੍ਰਾਪਤ ਹੁੰਦੇ ਹਨ? ਉੱਤਰ, ਗੁਰਾਂ ਵਿੱਚ, ਵੇਦਾਂ, ਸ਼ਾਸਤਰਾਂ ਵਿੱਚ ਵਿਸ਼ਵਾਸ ਕਰਨ ਨਾਲ ਪਰੋਹ ਗਿਆਨ ਹੁੰਦਾ ਹੈ ਤੇ ਗੁਰੂ ਮੁਖ ਦੁਆਰਾ ਅਹੰ ਬ੍ਰਹਮ ਅਸਮੀ ਤਤਵ ਮਸੀ ਮਹਾਂਵਾਕ ਸ਼ਰਵਣ ਕਰਨ ਨਾਲ ਅਪਰੋਕਸ਼ ਗਿਆਨ ਹੁੰਦਾ ਹੈ। ਅਵਸਥਾ ਭੇਦ ਵਰਣਨ, ਨੰਬਰ ਇੱਕ, ਸਤਸੰਗੀ ਦੀ ਅਵਸਥਾ ਧਰਮ ਖੰਡ ਹੈ। ਨੰਬਰ ਦੋ, ਸੇਵਕ ਦੀ ਅਵਸਥਾ ਗਿਆਨ ਖੰਡ ਹੈ। ਨੰਬਰ ਤਿੰਨ, ਸਿੱਖ ਦੀ ਅਵਸਥਾ ਸਰਮ ਖੰਡ ਹੈ। ਨੰਬਰ ਚਾਰ, ਸਨਮੁਖ ਦੀ ਅਵਸਥਾ ਬਖਸ਼ਿਸ਼ ਦਾ ਖੰਡ ਕਰਮ ਖੰਡ ਹੈ। ਨੰਬਰ ਪੰਜ, ਗੁਰਮੁਖ ਦੀ ਅਵਸਥਾ ਸੱਚ ਖੰਡ ਹੈ, ਇਸੇ ਨੂੰ ਤੁਰਿਆ ਅਵਸਥਾ ਕਥਨ ਕਰੀਦਾ ਹੈ। ਗਿਆਨ ਦੇ ਵੀ ਅੰਗ, ਆਪਣੇ ਗੁਣ ਕੀ ਸਿਫਤ ਨਾ ਕਰਨ, ਧਰਮ ਨਿਜ ਜਾ ਸਹੇਤ ਨਾ ਵਰਨ, ਦੁੱਖ ਕਿਸੇ ਨੇ ਜੀਵ ਕੋ ਦੇਣਾ, ਨਿਰਵਲ ਕਾ ਅਪਰਾਧ ਸਹਿ ਲੈਣਾ, ਆਕੁਟਲੰਗ ਰਹਿਣਾ ਨੀਤ ਪਿਆਰੇ, ਗੁਰ ਸੇਵਾ ਤਨ ਮਨ ਧਨ ਵਾਰੇ, ਜਲ ਮਾਟੀ ਤੇ ਤਨ ਸੁਧ ਕੀਜੈ, ਰਾਗ ਦਵੈਸ਼ ਤਜ ਮਨ ਸੁਧ ਥੀਜੈ, ਮੁਕਤ ਮਾਰਗ ਮਹਿ ਦ੍ਰਿੜ ਭਰੋਸਾ, ਸੰਜਮ ਸਦਾ ਸਰੀਰ ਰਖੇਸਾ, ਇੰਦਰੀ ਵਿਸ਼ੇ ਤੇ ਕਰ ਬੈ ਰਾਗਾ, ਨਿਰ ਅਹੰਕਾਰ ਹੋਏ ਬਡਭਾਗਾ, ਜਗ ਮਰਨ ਜਗ ਰੋਗ ਜੋ ਦੁਖਾ, ਦੋਖ ਰੂਪ ਸਮਝੇ ਗੁਰਮੁਖਾ, ਇਸਤਰੀ ਪੁੱਤਰ ਮੋਹ ਤਿਆਗੇ, ਪੁੱਤਰ ਆਦ ਸੁਖ ਦੁਖ ਬੈ ਰਾਗੇ, ਭਲੇ ਬੁਰੇ ਸੰਗ ਸਮਚਿਤ ਰਹਿਣਾ, ਹਰ ਬਿਨ ਤਿਆਗ ਇਕ ਮਨ ਹਰ ਗਹਿਣਾ, ਚਿਤ ਪ੍ਰਸੰਨ ਹਿਤ ਰਹਿ ਅਕਾਂਤੀ, ਬਾਹਰ ਮੁਖ ਜਨ ਤਿਆਗ ਸੰਗਾਤੀ, ਤਤਵੰਗ ਪਦਾਰਥ ਸੋਧਨ ਕਰਨਾ, ਮੁਕਤ ਸਰਵ ਸੇ ਊਚ ਵਿਚਰਨਾ, ਬੀਸ ਗੁਣੇ ਗਿਆਨ ਸਮਗਰੀ, ਵਰਨੇ ਭਿੰਨ ਭਿੰਨ ਉਜਗਰੀ, ਗੁਰਮੁਖ ਪ੍ਰਕਾਸ਼ ਪੰਨਾ ਸਭ ਸੌ ਅਠਾਈ। ਪ੍ਰਸ਼ਨ, ਸ਼ਰਵਣ ਦਾ ਕੀ ਸਰੂਪ ਹੈ? ਉੱਤਰ, ਇੱਕ ਅਦਵੈਤ ਸਰੂਪ ਬ੍ਰਹਮ ਦੇ ਤਾਤਪਰਜ ਦੇ ਨਿਰਣੇ ਦਾ ਨਾਮ ਸ਼ਰਵਣ ਹੈ, ਅਥਵਾ ਆਗਮ ਨਿਗਮ ਕਹਿ ਜਨ ਨਾਨਕ ਸਭ ਦੇਖਿਆ ਲੋਕ ਸਵਾਇਆ। ਸ਼ਰਵਣ ਦੋ ਪ੍ਰਕਾਰ ਦਾ ਹੈ। ਨੰਬਰ ਇੱਕ, ਸਤਿਗੁਰਾਂ ਤੋਂ ਮਹਾਂਵਾਕ ਦਾ ਸ਼ਰਵਣ ਕਰਨਾ, ਜਿਸ ਦੇ ਸ਼ਰਵਣ ਕਰਨ ਨਾਲ ਆਤਮਾ ਦਾ ਬ੍ਰਹਮ ਰੂਪ ਤੇ ਅਨੁਭਵ ਹੋਵੇ ਹੈ, ਭਾਵ ਆਤਮਾ ਬ੍ਰਹਮ ਰੂਪ ਹੀ ਹੈ, ਤੂੰ ਸਦਾ ਸਲਾਮਤ ਨਿਰੰਕਾਰ। ਨੰਬਰ ਦੋ, ਗੁਰਬਚਨੋ ਕਾ ਖੱਟ ਪ੍ਰਕਾਰ ਕੇ ਲਿੰਗੋ ਸੇ ਏਕ ਅਦੂਤੀ, ਸਤ ਰੂਪ ਬ੍ਰਹਮ ਮੈਂ ਸਰਵ ਬਾਕੋ ਕੇ ਤਾਤਪਰਜ ਕਾ ਜਾਨਣਾ ਰੂਪ ਸਰਵਣ ਹੈ, ਸੋ ਖੱਟ ਪ੍ਰਕਾਰ ਕੇ ਲਿੰਗ ਇਸ ਪ੍ਰਕਾਰ ਹੈ। ਨੰਬਰ ਇੱਕ, ਉਪਕਰਮ ਉਪਸੰਗਾਰ, ਆਦਿ ਸਚ ਜੁਗਾਦ ਸਚ ਹੈ, ਪੀ ਸਚ ਨਾਨਕ ਹੋਸੀ ਪੀ ਸਚ ਜਪ ਜੀ, ਜਿਸ ਪ੍ਰਕਰਨ ਵਿੱਚ ਸ਼ੁਰੂ ਕਰਨਾ ਉਸੇ ਪ੍ਰਕਰਨ ਤੇ ਸਮਾਪਤ ਕਰਨਾ। ਨੰਬਰ ਦੋ, ਅਭਿਆਸ, ਬਾਰੰਬਾਰ ਅਦਵੈਤ ਦਾ ਚਿੰਤਨ ਕਰਨਾ, ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ, ਪੰਨਾ 679। ਨੰਬਰ ਤਿੰਨ, ਅਪੂਰਵਤਾ, ਸਤਿਗੁਰੂ ਬਿਨਾਂ ਗਿਆਨ ਨਹੀਂ ਹੁੰਦਾ ਹੈ, ਭਾਈ ਰੇ ਗੁਰਬਿਨ ਗਿਆਨ ਨਾ ਹੋਏ, ਅੰਗ 59। ਨੰਬਰ ਚਾਰ, ਫਲ, ਬ੍ਰਹਮ ਗਿਆਨ ਦੀ ਪ੍ਰਾਪਤੀ, ਜਿਉਂ ਜਲ ਮਹਿ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਪੰਨਾ 278। ਨੰਬਰ ਪੰਜ, ਅਰਥਵਾਦ, ਅਦਵੈਤ ਦੇ ਸ਼ਰਵਣ ਕਰਨ ਦੇ ਮਹਾਤਮ ਕਰਕੇ ਉਹ ਅਰਥ ਵਿੱਚ ਚਿੱਤ ਵਿਰਤੀ ਨੂੰ ਲਾਉਣਾ, ਨਚੀਜਿਆਂ ਚੀਜ਼ ਕਰੇ ਮੇਰਾ ਗੋਬਿੰਦ ਤੇਰੀ ਕੁਦਰਤ ਕੋ ਕੁਰਬਾਨ, ਪੰਨਾ 624। ਨੰਬਰ ਛੇ, ਉਪਪਤੀ, ਜੁਗਤੀ, ਅਦਵੈਤਵਾਦ ਦੇ ਕਥਨ ਵਿੱਚ ਜਿਹੜੀ ਜੁਗਤੀ ਦਲੀਲ ਦੇਣੀ ਹੈ ਉਸਦਾ ਨਾਮ ਉਪਪਤੀ ਹੈ। ਹਬਸਮਾਣੀ ਜੋਤ, ਜਿਉਂ ਜਲ ਘਟਾਊ ਚੰਦਰਮਾ, ਪੰਨਾ 1099। ਮੰਨਣ, ਜੀ ਬ੍ਰਹਮ ਦੇ ਅਭੇਦ ਦੀਆਂ ਸਾਧਕ ਅਤੇ ਭੇਦ ਦੀਆਂ ਬਾਧਕ ਜੁਗਤੀਆਂ ਸਹਿਤ ਅਦਵੈਤ ਰੂਪ ਬ੍ਰਹਮ ਦਾ ਚਿੰਤਨ ਕਰਨਾ ਹੈ, ਇਸ ਨੂੰ ਮੰਨਣ ਕਹੀਦਾ ਹੈ। ਭੇਦ ਦੀਆਂ ਬਾਧਕ ਜੁਗਤੀਆਂ, ਜਿਨ ਕਹਿ ਪੀਤਰ ਹੈ ਅੰਤਰਾ, ਜੈਸੇ ਪਸ ਤੈਸੇ ਓਏ ਨਰਾ, ਪੰਨਾ 1163। ਜੋ ਦੁਤੀਆ ਕੋ ਮਨ ਮੈਂ ਧਾਰੈ, ਪੈਤਾ ਕਹੋ ਜਹ ਭੇਦ ਉਚਾਰੈ, ਦੁਤੀਆ ਭੈਂਗ ਭਗਤੀ। ਅਭੇਦ ਦੀਆਂ ਸਾਧਕ ਜੁਗਤੀਆਂ, ਸਗਲ ਬਨਸਪਤ ਮਹਿ ਬੈਸੰਤਰ, ਸਗਲ ਦੂਧ ਮਹਿ ਕੀਆ, ਊਚ ਨੀਚ ਮੈਂ ਜੋਤ ਸਮਾਣੀ, ਘਟ ਘਟ ਮਾਧੋ ਜੀਆ, ਪੰਨਾ 61। ਨਧਿਆਸਨ, ਬਜਾਤੀ, ਬਿਰਤੀਆਂ, ਅਗਿਆਨ ਦੀ ਪ੍ਰਾਪਤੀ ਕਰਨ ਵਾਲੀਆਂ ਬਿਰਤੀਆਂ ਦਾ ਤਿਰਸਕਾਰ ਅਤੇ ਸਜਾਤੀ ਬਿਰਤੀਆਂ ਦੀ ਪ੍ਰਾਪਤੀ ਵਾਲੀਆਂ ਬਿਰਤੀਆਂ ਦਾ ਪ੍ਰਭਾਵ ਪਾਉਣ ਦਾ ਨਾਮ ਨਧਿਆਸਨ ਹੈ। ਕਾਮ ਕ੍ਰੋਧ ਬਰੋਧ ਹਰ ਲੋਭ ਮੋਹ ਅਹੰਕਾਰ ਤਜਾਇਆ, ਸਤ ਸੰਤੋਖ ਦਇਆ ਧਰਮ ਨਾਮਦਾਨ ਇਸ਼ਨਾਨ ਦਰੜਾਇਆ। ਵਾਰ 11, ਭਾਈ ਗੁਰਦਾਸ, ਤਤੋਂਗ ਦਾ ਸੋਧਨ, ਜੀ ਬ੍ਰਹਮ ਦੀ ਏਕਤਾ ਦਾ ਵਿਚਾਰ ਪ੍ਰਾਪਤ ਕਰਨਾ, ਆਪੇ ਆਪ ਨਿਰੰਜਨ ਸੋਏ ਜਪ ਜੀ, ਜੋਗੀਆਂ ਦੀਆਂ ਪੰਜ ਅਵਸਥਾ। ਨੰਬਰ ਇੱਕ, ਖੇਚਰੀ, ਤਾਲਵੇ ਨਾਲ ਜਵਾਨ ਲਾ ਕੇ ਯੋਗ ਦਾ ਰਸ ਲੈਣਾ, ਭਾਵ ਹਲਕ ਵਿੱਚ ਜਵਾਨ ਦੇ ਕੇ ਮਿੱਠੀ ਕਾਫ ਰਸ ਧਾਤੂ ਦਾ ਰਸ ਲੈਣਾ, ਅਤੇ ਆਕਾਸ਼ ਵਿੱਚ ਵਿਚਰਨ ਵਾਲਿਆਂ ਨੂੰ ਵੇਖ ਲੈਣਾ, ਅਤੇ ਆਕਾਸ਼ ਵਿੱਚ ਵਿਚਰਨ ਦੀ ਸ਼ਕਤੀ ਜਾਣਨੀ। ਨੰਬਰ ਦੋ, ਪੂਚਰੀ, ਭਰਵੱਟਿਆਂ ਵਿੱਚ ਨਿਗਾਹ ਟਿਕਾ ਲੈਣੀ ਅਤੇ ਪ੍ਰਿਥਵੀ ਤੇ ਵਿਚਰਨ ਦੀ ਤਾਕਤ ਹੋ ਜਾਣੀ। ਨੰਬਰ ਤਿੰਨ, ਚਰਚਰੀ, ਤ੍ਰਿਪਤੀ ਵਿੱਚ ਸੁਰਤ ਨੂੰ ਟਿਕਾ ਲੈਣਾ ਅਤੇ ਜਲ ਵਿੱਚ ਵਿਚਰਨ ਦੀ ਸ਼ਕਤੀ ਹੋ ਜਾਣੀ। ਨੰਬਰ 4 ਗੁਜਰੀ 6 ਚੱਕਰਾਂ ਦੀ ਕੈਦ ਤੋਂ ਪਰੇ ਹੋਣਾ ਵਾ 10ਵੇਂ ਦੁਆਰ ਵਿੱਚ ਪ੍ਰਵੇਸ਼ ਹੋਣ ਦਾ ਸਮਾਂ ਵਾ 10ਵੇਂ ਦੁਆਰ ਦੇ ਸਹੰਸਰ ਦਲ ਕਬਲ ਨੂੰ ਦੇਖ ਲੈਣਾ ਨੰਬਰ 5 ਉਨਮਨੇ ਆਪਣੇ ਸਰੀਰ ਦੇ ਅੰਦਰ 10ਵੇਂ ਦੁਆਰ ਵਿੱਚ ਤਾਲੂ ਅਸਥਾਨ ਦੁਆਰਾ ਸਵਾਸਾਂ ਨੂੰ ਕੱਢ ਕੇ ਖਿੱਚ ਕੇ ਬ੍ਰਹਮ ਲੋਕ ਦੀ ਪ੍ਰਾਪਤੀ ਕਰਨੀ ਇਹ ਉਨਮਨੀ ਅਵਸਥਾ ਹੈ ਜਾਂ ਕਮਲ ਦੀਆਂ ਡੋਡੀਆਂ ਤੇ ਮਨ ਦੀ ਸ਼ਕਤੀ ਹੋਣੀ ਜਾਂ 10ਵੇਂ ਦੁਆਰ ਵਿੱਚ ਚੇਤਨ ਦੀ ਲਾਟ ਨਾਲ ਮਿਲਣਾ ਅਤੇ ਬ੍ਰਹਮ ਰੰਦਰ ਨੂੰ ਭੰਨ ਕੇ ਬ੍ਰਹਮ ਲੋਕ ਵਿੱਚ ਪ੍ਰਾਪਤ ਹੋਣਾ 5 ਪ੍ਰਾਣ ਪ੍ਰਾਣ ਸਮਾਨ ਬਿਆਨ ਉਦਿਆਨ ਅਪਾਨ 5 ਉਪ ਪ੍ਰਾਣ ਕ੍ਰਿਕਲ ਛਿਕ ਲਿਆਉਣ ਵਾਲੀ ਪੂਰਮ ਨੇਤਰਾਂ ਦੀਆਂ ਪਲਕਾਂ ਖੁੱਲਣ ਵਾਲੀ ਨਾਗ ਡਕਾਰ ਲਿਆਉਣ ਵਾਲੀ 4 ਦੇਵਦੱਤ ਅਵਾਸੀ ਲਿਆਉਣ ਵਾਲੀ 5 ਤਨਜੈ ਮਰੇ ਤੋਂ ਬਾਅਦ ਪੇਟ ਫਲਾਉਣ ਵਾਲੀ ਪ੍ਰਾਣ ਹਿਰਦੇ ਵਿੱਚ ਰਹਿੰਦੇ ਹਨ ਅਪਾਨ ਮੂਲ ਦੁਆਰੇ ਵਿੱਚ ਰਹਿੰਦੇ ਹਨ ਬਿਆਨ ਸਾਰੇ ਸਰੀਰ ਵਿੱਚ ਰਹਿੰਦੇ ਹਨ ਸਮਾਨ ਨਾਭੀ ਵਿੱਚ ਰਹਿੰਦੇ ਹਨ ਉਦਿਆਨ ਕੰਠ ਵਿੱਚ ਰਹਿੰਦੇ ਹਨ ਨੰਬਰ 1 ਪ੍ਰਾਣ ਪਰਮੇਸ਼ਰ ਦੀ ਪਛਾਣ ਵਾਲੇ ਹੋਣਾ ਨੰਬਰ 2 ਅਪਾਨ ਦੁਨੀਆਂ ਦੀ ਪਛਾਣ ਤੋਂ ਰਹਿਤ ਹੋਣਾ ਨੰਬਰ 3 ਬਿਆਨ ਦਵੈਤ ਤੋਂ ਬਿਨਾ ਹੋਣਾ ਨੰਬਰ 4 ਸਮਾਨ ਵਿਆਪਕ ਸਮਝਣਾ ਨੰਬਰ 5 ਉਦਿਆਨ ਸੰਸਾਰ ਨੂੰ ਉਜਾੜ ਰੂਪ ਸਮਝਣਾ ਗੁਰਮਤ ਦੁਆਰਾ 5 ਮੁਦਰਾ ਦਾ ਵਿਚਾਰ ਨੰਬਰ 1 ਖੇਚਰੀ ਖੇਚ ਦਾ ਆਕਾਸ਼ ਵਿੱਚ ਵਿਚਰਨ ਵਾਲੇ ਹੋਣਾ ਨੰਬਰ 2 ਭੂਚਰੀ ਭੂਮਾ ਰੂਪ ਬ੍ਰਹਮ ਵਿੱਚ ਬਿਰਤੀ ਦਾ ਵਿਚਰਨਾ ਨੰਬਰ 3 ਚਰਚਰੀ ਪਰਮੇਸ਼ਰ ਦੇ ਚਾ ਉਤਸ਼ਾਹ ਵਿੱਚ ਬਿਰਤੀ ਚੜੀ ਰਹਿਣੀ ਨੰਬਰ 4 ਗੋਚਰੀ ਇੰਦਰੀਆਂ ਦੇ ਅਵਿਸ਼ੇ ਪਦ ਦੀ ਪ੍ਰਾਪਤੀ ਨੰਬਰ 5 ਉਨਮਨੀ ਤੁਰਿਆ ਅਵਸਥਾ ਬਾ ਨੰਬਰ 1 ਖੇਚਰੀ ਸਤਸੰਗੀ ਧਰਮ ਖੰਡ ਨੰਬਰ 2 ਭੂਚਰੀ ਸੇਵਕ ਗਿਆਨ ਖੰਡ ਨੰਬਰ 3 ਚਰਚਰੀ ਸਿੱਖ ਸਰਮ ਖੰਡ ਨੰਬਰ 4 ਅਗੋਚਰੀ ਗੁਰਮੁਖ ਕਰਮ ਖੰਡ ਨੰਬਰ 5 ਉਨਮਨੀ ਗੁਰਮੁਖ ਸੱਚ ਖੰਡ 5 ਤੱਤਾਂ ਦੀ ਧਾਰਨਾ ਔਰ ਜਾਪ ਨੰਬਰ 1 ਧਰਤੀ ਦਾ ਧਿਆਨ ਗੋਡਿਆਂ ਤੱਕ ਕਰਦੇ ਹਨ ਜਿਨ੍ਹਾਂ ਨੂੰ ਸਿੱਧ ਹੋ ਜਾਵੇ ਉਹ ਧਰਤੀ ਵਿੱਚ ਦੱਬੇ ਨਹੀਂ ਰਹਿੰਦੇ ਨੰਬਰ 2 ਲੱਕ ਤੱਕ ਪਾਣੀ ਦਾ ਧਿਆਨ ਕਰਦੇ ਹਨ ਜਿਸ ਕਰਕੇ ਪਾਣੀ ਵਿੱਚ ਨਹੀਂ ਡੁੱਬਦੇ ਨੰਬਰ 3 ਨਾਭੀ ਤੱਕ ਅਗਨੀ ਦਾ ਧਿਆਨ ਕਰਦੇ ਹਨ ਜਿਸ ਕਰਕੇ ਅਗਨੀ ਵਿੱਚ ਨਹੀਂ ਸੜਦੇ ਨੰਬਰ 4 ਨਾਭੀ ਤੋਂ ਲੈ ਕੇ ਕੰਠ ਤੱਕ ਪਾਉਣ ਦਾ ਧਿਆਨ ਕਰਦੇ ਹਨ ਜਿਸ ਕਰਕੇ ਪਾਉਣ ਵਿੱਚ ਉਡਾਰੀਆਂ ਮਾਰਦੇ ਹਨ ਨੰਬਰ 5 ਕੰਠ ਤੋਂ ਲੈ ਕੇ 10ਵੇਂ ਦੁਆਰ ਤੱਕ ਆਕਾਸ਼ ਦਾ ਧਿਆਨ ਕਰਦੇ ਹਨ ਜਿਸ ਕਰਕੇ ਇੱਕ ਥਾਂ ਬੈਠਿਆਂ ਨੂੰ ਸਾਰੀਆਂ ਗੱਲਾਂ ਜਿੱਥੋਂ ਚਾਹੁਣ ਸੁਣਨ ਲੱਗ ਜਾਂਦੀਆਂ ਹਨ 5 ਕਲੇਸ਼ ਅਵਿਦਿਆ ਸਰੂਪ ਦੇ ਪ੍ਰਕਾਸ਼ ਤੋਂ ਰਹਿਤ ਹੋਣਾ ਨੰਬਰ 2 ਅਸਮਤਾ ਸਮਾਨ ਬਿਰਤੀ ਨਾ ਹੋਣੀ ਨੰਬਰ 3 ਰਾਗ ਮੋਹ ਝੂਠਾ ਨੰਬਰ 4 ਦਵੈਸ਼ ਬੈਰ ਨੰਬਰ 5 ਅਭਿਨਿਵੇਸ਼ ਉਲਟਾ ਹੱਠ ਵੇਦ ਸ਼ਾਸਤਰ ਗੁਰਾਂ ਤੋਂ ਉਲਟੀ ਬਾਤ ਦਾ ਹੱਠ ਕਰਨਾ ਖੱਟ ਪ੍ਰਮਾਣ ਨੰਬਰ 1 ਪ੍ਰਤੱਖ ਅੰਤਹਿ ਕਰਨ ਦੇ ਸੰਯੋਗ ਨਾਲ ਨੇਤਰ ਆਦਿਕ ਗਿਆਨ ਇੰਦਰੀਆਂ ਦੁਆਰਾ ਹੋਇਆ ਗਿਆਨ ਪ੍ਰਤੱਖ ਗਿਆਨ ਹੈ ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਉ ਸੁਖਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਵ ਆਕਾਰ ਨੰਬਰ 2 ਅਨੁਮਾਨ ਕਾਰਨ ਦੁਆਰਾ ਕਾਰਜ ਦਾ ਗਿਆਨ ਅਨੁਮਾਨ ਪ੍ਰਮਾਣ ਹੈ ਧੂਮ ਤੇ ਆਗ ਰਹਿ ਨਾ ਦੁਰੀ ਜਮ ਤਿਉਂ ਛਲ ਤੇ ਤੁਮ ਕੋ ਲਖ ਪਾਇਓ ਕ੍ਰਿਸ਼ਨਾਵ ਨੰਬਰ 3 ਉਪਮਾਨ ਕਿਸੇ ਪ੍ਰਸਿੱਧ ਵਸਤੂ ਨੂੰ ਜਾਣ ਕੇ ਉਸਦੇ ਤੁਲ ਕਿਸੇ ਅਣਦੇਖੀ ਵਸਤੂ ਨੂੰ ਜਾਣਨਾ ਉਪਮਾਨ ਪ੍ਰਮਾਣ ਹੈ ਗਾਂ ਜਿਹਾ ਰੋਜ਼ ਬਘਿਆੜ ਹੁੰਦਾ ਕੁੱਤੇ ਜਿਹਾ ਬਿੱਲੀ ਜਿਹਾ ਬਾਘ ਇਲ ਜਿਹਾ ਹੁੰਦਾ ਬਾਜ ਹੈ ਨੰਬਰ 4 ਸ਼ਬਦ ਧਰਮ ਗ੍ਰੰਥ ਅਥਵਾ ਲੋਕ ਪ੍ਰਮਾਣ ਵਾਕ ਸ਼ਬਦ ਪ੍ਰਮਾਣ ਹੈ ਸੁਣਿਆ ਮੰਨਿਆ ਮਨ ਕੀਤਾ ਭਾਓ ਅੰਤਰ ਦਾ ਤੀਰਥ ਮਲ ਨਾਓ ਜਪ ਜੀ ਨੰਬਰ 5 ਅਰਥਾਪਤੀ ਇੱਕ ਬਾਤ ਵਿਅਰਥ ਹੋਈ ਆਪਣੀ ਸਿੱਧੀ ਲਈ ਦੂਜੀ ਦੀ ਕਲਪਨਾ ਕਰਾਵੇ ਇਹ ਅਰਥਾਪਤੀ ਪ੍ਰਮਾਣ ਹੈ ਸਾਹਿਬ ਜਿਸ ਦਾ ਨੰਗਾ ਭੁੱਖਾ ਹੋਵੇ ਤਿਸ ਦਾ ਨਫ਼ਰ ਕਿਥੋਂ ਰੱਜ ਖਾਏ ਜੇ ਸਾਹਿਬ ਕਹਿ ਕਰ ਬਥ ਹੋਵੇ ਸੋ ਨਫ਼ਰ ਹੱਥ ਆਵੇ ਅਣਹੁੰਦੀ ਕਿਥੋਂ ਪਾਏ ਬਾਰ ਗੌੜੀ ਪਹਿਲਾ ਮਹੱਲਾ 4 ਨੰਬਰ 6 ਅਨੁਪਲਬਧੀ ਕਿਸੇ ਪ੍ਰਮਾਣ ਦੁਆਰਾ ਜਿੱਥੇ ਵਸਤੂ ਪ੍ਰਤੀਤ ਨਾ ਹੋਵੇ ਇਹ ਅਨੁਪਲਬਧੀ ਹੈ ਨਾਰਾਇਣ ਨਿੰਦਸਕਾਏ ਭੂਲੀ ਗਾ ਵਾਰੀ ਦੁਕਰਤ ਸੁਕਰਤ ਥਾਰੋ ਕਰਮਰੀ ਪੂਰਵ ਲੋਕ੍ਰਿਤ ਕਰਮ ਨਾ ਮਿਟੈਰੀ ਕਰ ਗਏ ਹਨ ਤਾਚੇ ਮੋਹਿ ਜਾਪੀ ਅਲੇ ਰਾਮ ਚੇ ਨਾਮ ਧਨਾਸਰੀ ਤਰਲੋਚਨ ਪੰਨਾ 858 ਨੰਬਰ 7 ਸੰਭਵ ਜਿਸ ਥਾਂ ਕਿਸੇ ਗੱਲ ਦਾ ਹੋਣਾ ਮੁਮਕਨ ਠਹਿਰਾਇਆ ਜਾਵੇ ਸੰਭਵ ਪ੍ਰਮਾਣ ਹੈ ਚਾਰ ਜਨੇ ਚਾਰੋਂ ਦਿਸਾ ਤੇ ਕੋਨੇ ਗਹਿ ਮੇਰ ਕੋ ਹਲਾਏ ਕਹਿ ਉਖਾਰਾ ਤੋ ਉਖਰ ਜਾਏ ਠਾਕੁਰ ਕਵ ਨੰਬਰ 8 ਜਿਸ ਕਥਨ ਦੇ ਬਖਤਾ ਦਾ ਪਤਾ ਨਹੀਂ ਪਰੰਪਰਾ ਗੱਲ ਚੱਲੀ ਆਉਂਦੀ ਹੈ ਇਹ ਪ੍ਰਮਾਣ ਹੈ ਨਿਰਪ ਕੰਨਿਆ ਕੇ ਕਾਰਨਿਕ ਭਇਆ ਭੇਖ ਧਾਰੀ ਕਾਮਰਥੀ ਸਵਾਰਥੀ ਬਾਕੀ ਪੈਜ ਸਵਾਰੀ ਬਿਲਾਵਲ ਸਦਨ। ਬੈਰਾਗ ਨੌ ਪ੍ਰਕਾਰ ਦਾ। ਨੰਬਰ ਇੱਕ ਕਾਰਨ, ਜਿਵੇਂ ਭਰਤਰੀ ਨੂੰ ਔਰਤ ਦੀ ਬਦਚਲਣੀ ਤੋਂ ਹੋਇਆ ਸੀ। ਨੰਬਰ ਦੋ ਮੰਦ ਬੈਰਾਗ, ਪਦਾਰਥਾਂ ਦੀ ਥੁੜੋਂ ਤੋਂ ਬੈਰਾਗੀ ਹੋ ਜਾਣਾ। ਨੰਬਰ ਤਿੰਨ ਏਕ ਇੰਦਰੇ ਬੈਰਾਗ, ਮਨ ਦਾ ਡਾਮਾਡੋਲ ਰਹਿਣਾ, ਸਰੀਰ ਕਰਕੇ ਬਚਣਾ। ਨੰਬਰ ਚਾਰ ਜਤ ਮਨ ਬੈਰਾਗ, ਸੱਚ ਤੇ ਝੂਠ ਦਾ ਨਿਰਣਾ, ਸੱਤ ਵਸਤੂ ਗ੍ਰਹਿਣ ਕਰਨੀ, ਸੱਤ ਵਸਤੂ ਤਿਆਗ ਦੇਣੀ। ਨੰਬਰ ਪੰਜ ਵਤਰੇਕ ਬੈਰਾਗ, ਸੰਗਤ ਕਰਨ ਤੋਂ ਕਿੰਨੇ ਔਗਣ ਛੱਡੇ ਔਰ ਕਿਤਨੇ ਗੁਣ ਧਾਰੇ ਹਨ ਵਿਚਾਰ ਕਰਨੇ। ਨੰਬਰ ਛੇ ਬਸ਼ੀਕਾਰ ਬੈਰਾਗ, ਮਨ ਇੰਦਰੀਏ ਕਾਬੂ ਕਰਨੇ। ਨੰਬਰ ਸੱਤ ਤੀਬਰ ਬੈਰਾਗ, ਦੁਨੀਆਂ ਦੇ ਸੁਖ ਰਾਜ ਦੀ ਇੱਛਾ ਹੋਣੀ। ਨੰਬਰ ਅੱਠ ਤੀਬਰ ਕੰਮ ਬੈਰਾਗ, ਸਵਰਗ ਦੇ ਪਦਾਰਥਾਂ ਦੀ ਇੱਛਾ ਦਾ ਤਿਆਗ ਕਰਨਾ। ਨੰਬਰ ਨੌ ਤਰਤਮ ਬੈਰਾਗ, ਬ੍ਰਹਮ ਲੋਕ ਦੇ ਪਦਾਰਥ ਤਿਆਗਣੇ। ਤਿੰਨ ਤਰ੍ਹਾਂ ਦਾ ਬੈਰਾਗ, ਗਦਾ ਬੈਰਾਗ, ਘਰ ਵਾਰ ਤਿਆਗ ਦੇਣਾ, ਫਿਰ ਮੋਹ ਮਮਤਾ ਜਾਗ ਪੈਣੀ। ਨੰਬਰ ਦੋ ਘੋੜਾ ਬੈਰਾਗ, ਘਰੋਂ ਨਿਕਲ ਜਾਣਾ, ਸੰਬੰਧੀਆਂ ਦੇ ਕਹੇ ਫੇਰ ਪਰ ਤਿਆਗਣਾ। ਨੰਬਰ ਤਿੰਨ ਸ਼ੇਰ ਬੈਰਾਗ, ਮੁੜ ਘਰ ਨਾ ਪਰਤਣਾ। ਸੰਨਿਆਸ ਦੋ ਤਰ੍ਹਾਂ ਦਾ ਹੈ, ਇੱਕ ਹੰਸ ਦੂਜਾ ਪਰਮ ਹੰਸ। ਨੰਬਰ ਇੱਕ ਹੰਸ ਸੰਨਿਆਸ, ਹੰਸ ਜਿਵੇਂ ਦੁੱਧ ਪਾਣੀ ਨੂੰ ਵੱਖ ਕਰ ਦਿੰਦਾ ਹੈ, ਦੁੱਧ ਗ੍ਰਹਿਣ ਕਰ ਲੈਂਦਾ ਹੈ, ਪਾਣੀ ਤਿਆਗ ਦਿੰਦਾ ਹੈ, ਇਸੇ ਪ੍ਰਕਾਰ ਪਾਣੀ ਦੀ ਨਿਆਂ ਜਿਹੜੀ ਮਾਇਆ ਅਸਤ ਜੜ ਦੁੱਖ ਰੂਪ ਹੈ, ਇਸ ਦਾ ਤਿਆਗ ਕਰਨਾ। ਗੁਰੂ ਦੇ ਗਿਆਨ ਨੂੰ ਬਾ ਸਚਿਤ ਆਨੰਦ ਸਰੂਪ ਨੂੰ ਗ੍ਰਹਿਣ ਕਰਨਾ ਹੰਸ ਸੰਨਿਆਸ ਹੈ। ਇਹ ਵੀ ਅੱਗੇ ਦੋ ਪ੍ਰਕਾਰ ਦਾ ਹੈ, ਨੰਬਰ ਇੱਕ ਕੁਟੀਚਕ, ਨੰਬਰ ਦੋ ਬਹੁਦਕ। ਨੰਬਰ ਇੱਕ ਕੁਟੀਚਕ ਸੰਨਿਆਸ, ਕਿਤੇ ਕੁਟੀਆ ਬਣਾ ਕੇ ਬੈਰਾਗ ਸਾਹਿਬ ਬੈਠੇ ਰਹਿਣਾ। ਨੰਬਰ ਦੋ ਬਹੁਦਕ ਸੰਨਿਆਸ, ਜਿੱਥੇ ਉਦਕ ਪਾਣੀ ਬਹਿ ਵਗਦਾ ਰਹੇ, ਭਾਵ ਨਦੀਆਂ ਆਦਿ ਦੇ ਕਿਨਾਰੇ ਤੁਰੇ ਫਿਰਨਾ। ਨੰਬਰ ਦੋ ਪਰਮਹੰਸ, ਤਤ ਮਿਥਿਆ ਦਾ ਵਿਵੇਚਨ ਕਰਨ ਵਾਲੇ ਹੁੰਦੇ ਹਨ। ਬਾਚ ਅਰਥ ਵਿੱਚ ਜੋ ਮਿਥਿਆ ਪ੍ਰਤੀਤੀ ਹੁੰਦੀ ਹੈ, ਜੀਵ ਈਸ਼ ਦੇ ਭੇਦ ਗਿਆਨ ਦੀ ਇਸ ਦਾ ਤਿਆਗ ਕਰਨਾ ਹੈ। ਜੀਵ ਦੀ ਅਲਪਗਤਾ ਛੇ ਬਕਾਰ ਤਿਆਗ ਕੇ ਈਸ਼ਰ ਦੀ ਸਰਬਗਤਾ ਛੇ ਗੁਣ ਤਿਆਗ ਕੇ ਤਤ ਪਦ ਦੀ ਧਾਰਨਾ ਕਰਨੀ ਹੈ। ਇਹ ਪਰਮਹੰਸ ਹੋਣਾ ਹੈ। ਇਹ ਵੀ ਦੋ ਤਰ੍ਹਾਂ ਦਾ ਹੈ, ਨੰਬਰ ਇੱਕ ਬੇਬਦਿਖਾ ਸੰਨਿਆਸ, ਜੋ ਪਾਉਣੇ ਯੋਗ ਸੱਚ ਸਰੂਪ ਹੈ, ਉਸ ਦੀ ਪ੍ਰਾਪਤੀ ਵਾਸਤੇ ਸਾਰਿਆਂ ਮਾਇਆ ਦਾ ਮੋਹ ਛੱਡ ਕੇ ਸਭਨਾਂ ਤੋਂ ਨਿਵੇਕਲੇ ਹੋ ਕੇ ਹਰ ਵਕਤ ਸਾਧਨ ਕਰਨ ਵਿੱਚ ਲੱਗੇ ਰਹਿਣਾ, ਇਹ ਬਿਵਦਿਖਾ ਸੰਨਿਆਸ ਹੈ। ਨੰਬਰ ਦੋ ਬਿਦਤ ਸੰਨਿਆਸ, ਪਾਉਣ ਯੋਗ ਜੋ ਬ੍ਰਹਮ ਹੈ, ਉਸ ਦੀ ਪ੍ਰਾਪਤੀ ਕਰਕੇ ਭਾਵੇਂ ਉੱਥੇ ਕਿਸੇ ਚੀਜ਼ ਦੇ ਤਿਆਗ ਦੀ ਲੋੜ ਨਹੀਂ, ਪਰ ਫੇਰ ਵੀ ਜੀਵਨ ਮੁਕਤੀ ਦੀ ਪ੍ਰਾਪਤੀ ਵਾਸਤੇ ਸਭਨਾਂ ਪਦਾਰਥਾਂ ਨੂੰ ਛੱਡ ਕੇ ਇੱਕ ਅਕਾਲ ਪੁਰਖ ਵਿੱਚ ਜੁੜੇ ਰਹਿਣਾ, ਇਹ ਤਿਆਗ ਦਾ ਨਾਮ ਬਿਦਤ ਸੰਨਿਆਸ ਹੈ। ਈਸ਼ਵਰ ਦੇ ਛੇ ਗੁਣ ਦੋਹਰਾ, ਧਰਮ ਸੁਜਸ ਵੈਰਾਗਪੁਨ ਐਸ਼ਵਰਜ ਸ਼੍ਰੇ ਵਿਗਿਆਨ, ਜੇ ਖੱਟ ਭਲਾ ਸੁਪਨ ਜੋ ਤਾਹੀਂ ਕਹਿਤ ਭਗਵਾਨ। ਨੰਬਰ ਇੱਕ ਜੀਆਂ ਦੀ ਉਤਪਤੀ ਕਰਨੀ, ਨੰਬਰ ਦੋ ਪਾਲਣਾ ਕਰਨੀ, ਨੰਬਰ ਤਿੰਨ ਲੈਤਾ ਕਰਨੀ, ਨੰਬਰ ਚਾਰ ਅੰਤਰਜਾਮਤਾ, ਨੰਬਰ ਪੰਜ ਕਰਮਾਂ ਅਨੁਸਾਰ ਫਲ ਦੇਣਾ, ਨੰਬਰ ਛੇ ਜੂਨਾਂ ਦੀ ਤਬਦੀਲੀ ਕਰਨੀ। ਇਹਨਾਂ ਛਿਆਂ ਨੂੰ ਛੱਡ ਕੇ ਸੱਚਿਤ ਆਨੰਦ ਸਰੂਪ ਜਿਹੜੀ ਵਡਿਆਈ ਹੈ, ਉਸ ਦੀ ਵਿਚਾਰ ਕਰਨੀ। ਜੀਵ ਦੇ ਛੇ ਔਗਣ, ਖੱਟ ਵਿਕਾਰ ਜਨਮ ਹੈ ਔਰ ਮਰਨੇ, ਇਹ ਸਰੀਰ ਕੇ ਦੋਨੋਂ ਵਰਨੇ, ਸੁਧਾ ਤ੍ਰਿਖਾ ਦੁਇ ਪ੍ਰਾਨਨ ਕੇਰ, ਹਰਖ ਸ਼ੋਕ ਮਨ ਕੇ ਜੁਗ ਹੇਰ, ਗੁਰ ਪ੍ਰਤਾਪ ਸੂਰਜ, ਤਿੰਨ ਪ੍ਰਕਾਰ ਦੇ ਸੰਸੇ, ਪ੍ਰਮਾਣਗਤ ਪਰਮੇਗਤ ਵਿਪਰਜੈ। ਨੰਬਰ ਇੱਕ ਪ੍ਰਮਾਣਗਤ, ਬਾਣੀ ਵਿੱਚ ਅਦਵੈਤ ਦਾ ਕਥਨ ਹੈ ਕਿ ਦਵੈਤ ਦਾ ਕਥਨ ਹੈ, ਇਹ ਸੰਸਾ ਬਾਣੀ ਸ਼ਰਵਣ ਕਰਨੇ ਨਾਲ ਦੂਰ ਹੁੰਦਾ ਹੈ। ਨੰਬਰ ਦੋ ਪਰਮੇਗਤ, ਜੀ ਬ੍ਰਹਮ ਦੀ ਏਕਤਾ ਦਾ ਭੇਦ ਗਿਆਨ ਸੱਤ ਹੈ ਜਾਂ ਭੇਦ ਗਿਆਨ ਸੱਤ ਹੈ, ਇਹ ਸੰਸਾ ਮੰਨਣ ਕਰਨ ਤੋਂ ਦੂਰ ਹੋਵੇ ਹੈ। ਨੰਬਰ ਤਿੰਨ ਵਿਪਰਜੇ, ਦੇਹ ਆਦਿ ਪ੍ਰਪੰਚ ਸੱਤ ਹੈ ਜਾਂ ਜੀਵ ਈਸ਼ ਦਾ ਭੇਦ ਸੱਤ ਮੰਨਣਾ, ਇਹ ਸੰਸਾ ਨਿਧਿਆਸਨ ਕਰਨ ਤੋਂ ਦੂਰ ਹੋਵੇ ਹੈ। ਉਪਾਸ਼ਨਾ ਦੋ ਪ੍ਰਕਾਰ ਕੀ ਹੈ, ਨੰਬਰ ਇੱਕ ਪ੍ਰਤੀਕ ਉਪਾਸ਼ਨਾ ਮੂਰਤੀ ਪੂਜਾ, ਨੰਬਰ ਦੋ ਅੰਗਰੇ ਉਪਾਸ਼ਨਾ ਨਿਰਗੁਣ ਨੂੰ ਵਿਆਪਕ ਜਾਣ ਵਿਰਾਟ ਰੂਪ ਦੀ ਪੂਜਾ ਕਰਨੀ, ਸਰਵੱਤਰ ਨੂੰ ਆਤਮਾ ਦਿਓ ਜਾਣਨਾ। ਨੰਬਰ ਇੱਕ ਪ੍ਰਣਮਾ ਬਾਦ, ਦੁੱਧ ਤੋਂ ਦਹੀਂ ਬਣ ਗਿਆ ਮੁੜ ਦੁੱਧ ਨਹੀਂ ਬਣ ਸਕੇਗਾ। ਨੰਬਰ ਦੋ ਵਿਵਰਤ ਬਾਦ, ਸੋਨਾ ਤੇ ਸੋਨੇ ਦੇ ਗਹਿਣੇ, ਗਹਿਣੇ ਮੁੜ ਸੋਨੇ ਦੀ ਦਲੀ ਵਿੱਚ ਬਦਲ ਸਕਦੇ ਹਨ। ਇਸੇ ਤਰ੍ਹਾਂ ਸਾਰਾ ਸੰਸਾਰ ਪ੍ਰਭੂ ਦਾ ਬਵਰਤਵਾਦ ਹੈ, ਪ੍ਰਣਮਾਵਾਦ ਨਹੀਂ। ਮਾਇਆ ਨਾ ਸੱਤ ਹੈ ਨਾ ਅਸੱਤ ਹੈ, ਨਾ ਸੱਤ ਅਸੱਤ ਉਵੇ ਹੈ, ਨਾ ਸਵੈਵ ਹੈ ਨਾ ਨਿਰਵੈਵ ਹੈ, ਨਾ ਸਵੈਵ ਨਿਰਵੈਵ ਉਵੇ ਹੈ, ਨਾ ਭਿੰਨ ਹੈ ਨਾ ਭਿੰਨ ਹੈ, ਨਾ ਭਿੰਨ ਅਭਿੰਨ ਉਵੇ ਹੈ, ਫਿਰ ਹੈ ਕਿ ਅਨਰਵਚਨੀ ਹੈ, ਜਿਸ ਕਿਸੇ ਬਚਨ ਨਾਲ, ਜਿਸ ਨੂੰ ਕਿਸੇ ਵੀ ਬਚਨ ਨਾਲ ਸਿੱਧ ਨਾ ਕੀਤਾ ਜਾ ਸਕੇ, ਗਿਆਨ ਤੋਂ ਇਸਦਾ ਬਾਅਦ ਹੋਵੇ ਹੈ। ਤੁਹੀਂ ਏਕ ਨਿਯੰਤਾ ਸਦਾ ਮਾਇਆ ਫੇਰੋ ਨਾਨਕ ਪ੍ਰਕਾਸ਼। ਨੰਬਰ ਇੱਕ ਮਾਤਾ, ਨੰਬਰ ਦੋ ਛਲ ਕਪਟ, ਨੰਬਰ ਤਿੰਨ ਭੁਲੇਖਾ ਪਰਮ, ਨੰਬਰ ਚਾਰ ਲਛਮੀ, ਨੰਬਰ ਤਿੰਨ ਧਨ ਸੰਪਦਾ, ਨੰਬਰ ਨੰਬਰ 4 ਲਕਸ਼ਮੀ ਧਨ ਸੰਪਦਾ, ਨੰਬਰ 5 ਜਗਤ ਦੀ ਰਚਨਾ ਦਾ ਕਾਰਨ ਰੂਪ ਈਸ਼ਵਰ ਦੀ ਸ਼ਕਤੀ ਮਾਇਆ ਮਾਈ ਤ੍ਰੈਵਣ ਪ੍ਰਸੂਤ ਜਮਾਇਆ ਮਾਰੂ ਸੋਲੇ ਮਹਲਾ ਤੀਜਾ, ਨੰਬਰ 6 ਕਿਰਪਾ ਪ੍ਰਸਾਦ, ਨੰਬਰ 7 ਸਤੋ ਰਜੋ ਤਮੋ ਗੁਣ ਰੂਪ ਹੈ। ਇਹ ਮਾਇਆ ਦੇ ਕੁਝ ਸੰਖੇਪ ਅਰਥ ਹਨ ਅਤੇ ਮਾਇਆ ਦਾ ਸਰੂਪ ਦੱਸਿਆ ਹੈ। ਜੀਵ ਜੀਵਾਤਮਾ ਈਸ਼ਵਰ ਜੀਵ ਇੱਕ ਇਮ ਜਨ ਗੁਰਪ੍ਰਤਾਪ ਸੂਰਜ ਸਰੀਰ ਦੇ ਖੱਟ ਵਿਕਾਰ ਹਨ।